वाहे गुरु जे एक ओंकार सत्य नाम कर्ता पुरुष निर्भय निर्वैर अकाल मूर्त अजूने सैभं गुर प्रसाद सवैये श्री मुख बाक महला पंजवां आदि पुरख करतार करण कारण सब अपे सर्व रहो भरपूर सगल घट रहो ब्यापे व्यापत देखिए जगत जाने कौन तेरी गत सर्व के रखिया करे आपे हर पत अविनाशे अभिगत आपे आपे उत्पत एक तुह एक अन नाही तुम पत हर अंत नाही पारावार कौन है करे विचार जगत पिता है सर्व प्राण को आधार जन नानक भगत दर तुल ब्रह्म सब सर जी एक जे क्या बखाना हाँ के बल 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 सद बल हार
सतनाम श्री वाहिगुरु जीओ मुख उचरे शास्त्र खट पिंग गिरन चढ़ जाए अंध लखे बधरो सोने जो काल कृपा कराए। सन्मान्य गुरु रुखसात संग जीओ फतेह कबूल करने सिख जगत दे विद्वान ऐसा मंदे में जपजी साहब तो बाद सिद्ध गोष्ठ तो बाद संस्कृति श्लोक संस्कृति श्लोकों तो बाद अगर कोई बिखम बाणी है तो ये बट्टां दे सवैये ने। और गजब की गल यह है कि जपजी साहब संस्कृति श्लोक भट्टां दी बाणी दे उपर राग नहीं है संगीत नहीं है। सिख जगत विच ए बहुत वड्डा मुगालता पाया जांदा है कि गुरु ग्रंथ साहब जी दी सारी बाणी रागां दे चाहे कतई नहीं है सारी बाणी रागां विच नहीं है। जपजी साहब ते कोई राग नहीं संस्कृति श्लोक फुने छंद गाथा चौबोले श्लोकां दी बाणी बट्टां दे सवैये ए सारियां बाणियां दे उपर सतगुरु ने राग नहीं दर्ज कीता। प्राचीन विद्वान ऐसा मनते सन कि जिन्हां जिन्हां उत्ते राग दर्ज है ये गायन करन दी बाणी है कीर्तन। जिहड़ी जिहड़ियां बाणियां रागां तो बिना सन ये विचारण दी सीकत है। प्राचीन टकसाली पुरुष दरअसल उन्हां ही बाणियां दी कथा करदे सन जिन्हां दे उपर राग नहीं सी। दरबार साहब दी पुरानी परंपरा ए कि अमृत वेले जो हुक्मनामा आउंदा है उस दी कथा कुछ तक सालां विच आग तो लेके अंत तक दी कथा। पर भ्रमण करदे पुराने टकसाली जद कथा करदे सन तो चोण कर लैंदे सन उस बाणी दी जिस दे राग नहीं उस दी कथा कीती जाए। समा लंघ गया उस तरह दे टकसाली दिमाग भी ना रहे। सिख जगत दे प्राचीन मिशनरी निर्मले उदासी और इस तरह दे होर बहुत सारे विद्वान उन्हां दा संबंध भी टूट गया ते सिख जगत ने उन्हां नाल नाता भी ना जोड़िया तो व्याकरण दा ज्ञान भी खो गया अर्थ बोध दा ज्ञान भी खो गया। मैं समझदा उस पुरानी परंपरा नूं कुछ हद तक अगर सुरजीत कीता लिखती रूप च ते ओ सन प्रिंसिपल साहिब सन। ए गल वखरी है कि उन्हां दा लिबास सादा उन्हां दी शकल सूरत देख के किसी दी जबान च संत शब्द निकलना औखा सी पर हकीकत उन्हां दी विद्या उन्हां दा ज्ञान उन्हां दा अनुभव उन्हां दी सोचणी नूं वेख के कहना पएगा ओ इस युग दा संत पुरुष सी। ਇਹ ਗੱਲ ਵੱਖਰੀ ਹੈ ਕਿ ਨਾ ਉਸਨੇ ਆਪਣੇ ਆਪ ਨੂੰ ਸੰਤ ਅਖਵਾਇਆ ਨਾ ਜਗਤ ਨੇ ਉਸਨੂੰ ਸੰਤ ਆਖਿਆ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਇਹ ਜਿਹੜੀ ਬਾਣੀ ਹੈ ਭੱਠਾਂ ਦੇ ਸਵਈਏ, ਇਸ ਬਾਰੇ ਵੀ ਪੁਰਾਣੇ ਵਿਦਵਾਨਾਂ ਵਿੱਚ ਆਪਣੇ ਆਪਣੇ ਮਤ ਸਨ। ਜਿਸ ਤਰ੍ਹਾਂ ਇੱਕ ਕੌਮ ਵਿੱਚ ਅਨੰਤ ਜਾਤਾਂ ਤੇ ਗੋਤਾਂ ਹੋ ਜਾਂਦੀਆਂ, ਇਸ ਤਰ੍ਹਾਂ ਇੱਕ ਬ੍ਰਾਹਮਣ ਜਿਹੜਾ ਵਰਣ ਸੀ ਇਹ ਵੀ ਬੜੇ ਪੁਰਾਣੇ ਸਮੇਂ ਤੋਂ ਗੌੜ ਬ੍ਰਾਹਮਣ ਤੇ ਸਾਰਸੁਤ ਬ੍ਰਾਹਮਣ ਇਨ੍ਹਾਂ ਦੋ ਹਿੱਸਿਆਂ ਚ ਵੰਡਿਆ ਹੋਇਆ ਸੀ। ਸਾਰਸੁਤ ਬ੍ਰਾਹਮਣ ਆਪਣੇ ਆਪ ਨੂੰ ਗੌੜ ਬ੍ਰਾਹਮਣਾਂ ਨਾਲੋਂ ਮਹਾਨ ਸ੍ਰੇਸ਼ਟ ਮੰਨਦੇ ਸਨ, ਉੱਚਾ ਮੰਨਦੇ ਸਨ। ਪੁਰਾਣੇ ਟਕਸਾਲੀ ਕਹਿੰਦੇ ਜਿਹੜੇ ਭੱਟ ਨੇ ਇਹ ਸਾਰਸੁਤ ਬ੍ਰਾਹਮਣ ਨੇ, ਉਸ ਵਰਨ ਦੇ ਚੋਣ, ਉਸ ਘਰਾਨੇ ਦੇ ਚੋਣ, ਔਰ ਇਨ੍ਹਾਂ ਦਾ ਵਾਸਾ ਸਰਸਾ ਹਿਸਾਰ ਕੁਛ ਕਰਨਾਲ ਦਾ ਇਲਾਕਾ ਜੀਂਦ ਦਾ ਇਲਾਕਾ ਮੰਨਦੇ ਨੇ। ਉਸ ਸਮੇਂ ਇਨ੍ਹਾਂ ਦੀ ਉਮਤ ਇਨ੍ਹਾਂ ਦੀ ਹੁਣ ਖਾਨਦਾਨ ਯੂਪੀ ਹਿਮਾਚਲ ਹੋਰ ਵੀ ਕਈ ਪ੍ਰਾਂਤਾਂ ਦੇ ਜਾ ਕੇ ਵਸੀ ਹੈ। ਇਨ੍ਹਾਂ ਦੀ ਬਕਾਇਦਾ ਇੱਕ ਬੰਸਾਵਲੀ ਵੀ ਮਿਲੀ ਹੈ। ਉਸ ਬੰਸਾਵਲੀ ਦੇ ਅਨੁਸਾਰ ਇਹ 19 ਭੱਟ ਬਣਦੇ ਨੇ, ਪਰ ਚੂੰਕਿ ਖੋਜ ਲਗਾਤਾਰ ਭੱਟਾਂ ਦੀ ਬਾਣੀ ਬਾਰੇ ਜਾਰੀ ਰਹੀ, 19 ਦਾ ਇਹ ਭੁਲੇਖਾ ਪ੍ਰਿੰਸੀਪਲ ਸਾਹਿਬ ਸਿੰਘ ਨੇ ਕੱਢਿਆ ਵੀ ਇਹ 11 ਨੇ, 19 ਨਹੀਂ ਨੇ। ਕਿਧਰੇ ਕਿਧਰੇ ਉਹਨਾਂ ਨੇ ਆਪਣਾ ਹਕੀਕੀ ਨਾਮ ਵਰਤ ਲਿਆ, ਕਿਧਰੇ ਕਿਧਰੇ ਉਹਨਾਂ ਨੇ ਆਪਣਾ ਤਖੱਲੁਸ ਵਰਤ ਲਿਆ। ਇਹ ਗਾਲਬਨ 11 ਨੇ। ਮੂਲ ਰੂਪ ਵਿੱਚ ਇਹ ਸੰਸਕ੍ਰਿਤ ਦੇ ਮਹਾਪੰਡਤ ਸਨ, 4 ਵੇਦਾਂ ਦੇ ਪਾਠੀ ਸਨ, 6 ਸ਼ਾਸਤਰਾਂ ਦੇ ਗਿਆਨੀ ਸਨ, 108 ਉਪਨਿਸ਼ਦਾਂ ਦੇ ਗਿਆਤਾ ਸਨ। ਸਨਾਤਨ ਮਤ ਵਿੱਚ ਵਿਦਿਆ ਦੀ ਡਿਗਰੀਆਂ ਮਿਲਦੀਆਂ ਨੇ, ਧਾਰਮਿਕ ਡਿਗਰੀਆਂ, ਚਤੁਰਵੇਦੀ, ਤ੍ਰਿਵੇਦੀ, ਦੁਵੇਦੀ। ਜੋ 4 ਵੇਦ ਪੜ੍ਹ ਕੇ ਆ ਜਾਏ ਚਤੁਰਵੇਦੀ, ਜੋ 3 ਪੜ੍ਹ ਕੇ ਆ ਜਾਏ ਤ੍ਰਿਵੇਦੀ, ਤੇ ਜੋ 2 ਪੜ੍ਹ ਕੇ ਉਸਦਾ ਪ੍ਰਚਾਰ ਕਰੇ ਮਿਸ਼ਨਰੀ ਬਣ ਜਾਏ ਉਹਨੂੰ ਕਹਿੰਦੇ ਸਨ ਇਹ ਦੁਵੇਦੀ ਹੈ। ਜੋ 6 ਸ਼ਾਸਤਰ ਪੜ੍ਹ ਕੇ ਆ ਜਾਏ ਸ਼ਾਸਤਰੀ ਜੀ, ਔਰ ਉਪਾਧਿਆ ਹੈ ਪੁਰਾਣਾਂ ਨੂੰ ਸਿਮਰਤੀਆਂ ਨੂੰ ਪੜ੍ਹ ਲਵੇ, 108 ਉਪਨਿਸ਼ਦਾਂ ਜੋ ਪੜ੍ਹ ਕੇ ਆ ਜਾਏ ਉਹਦੇ ਨਾਲ ਲਕਬ ਜੁੜ ਜਾਂਦਾ ਸੀ ਸ੍ਰੀ 108 ਸ੍ਰੀ 108 ਉਪਨਿਸ਼ਦਾਂ 108 ਨੇ। ਉਸੇ ਆਧਾਰ ਤੇ ਸਨਾਤਨ ਮਤ ਨੇ ਮਾਲਾ ਦੇ ਮਣ ਕੇ 108 ਬਣਾਇਆ ਵੀ ਜਿਹੜਾ 108 ਦਫਾ ਪਰਮਾਤਮਾ ਦਾ ਨਾਮ ਉਚਾਰਨ ਕਰ ਲਵੇ ਮਾਨੋ ਉਸਨੇ 108 ਉਪਨਿਸ਼ਦਾਂ ਪੜ੍ਹ ਲੈਣਾ, ਸਭ ਕੁਝ ਪੜ੍ਹ ਲਿਆ। ਇੱਕ ਇੱਕ ਪੂਰੀ ਉਪਨਿਸ਼ਦ ਇੱਕ ਦਫਾ ਰਾਮ ਆਖਣ ਵਿੱਚ ਆ ਗਈ, ਜਾਂ ਇੱਕ ਦਫਾ ਓਮ ਆਖਣ ਵਿੱਚ ਆ ਗਈ, ਇੱਕ ਦਫਾ ਪਰਮਾਤਮਾ ਦਾ ਨਾਮ ਲਿਆ, ਇੱਕ ਉਪਨਿਸ਼ਦ ਪੜ੍ਹੀ ਗਈ। ਉਪਨਿਸ਼ਦਾਂ 108 ਨੇ। ਉਸ ਆਧਾਰ ਤੇ ਸਨਾਤਨ ਮਤ ਨੇ ਮਾਲਾ ਦੇ ਮਣ ਕੇ 108 ਬਣਾਇਆ। ਸਿੱਖ ਜਗਤ ਵਿੱਚ ਵੀ ਬਹੁਤ ਪ੍ਰਾਚੀਨ ਸਮੇਂ ਤੋਂ ਮਾਲਾ ਦੇ ਆਸਰੇ ਤੇ ਮੂਲ ਮੰਤਰ ਜਪਿਆ ਜਾਂਦਾ ਰਿਹਾ। ਲੇਕਿਨ ਮੈਂ ਅਰਜ਼ ਕਰਾਂ ਇੱਥੇ ਗਿਣਤੀ ਮਿਣਤੀ ਦੀ ਬੰਦਿਸ਼ ਨਹੀਂ, ਸਿਰਫ ਮਨ ਦੇ ਸਹਾਰੇ ਲਈ ਹੈ। ਆਰਜ਼ੀ ਤੌਰ ਤੇ, ਵਕਤੀ ਤੌਰ ਤੇ ਜਿਤਨੇ ਚਿਰ ਤੱਕ ਪ੍ਰਾਣਾਂ ਵਿੱਚ ਪ੍ਰਭੂ ਦਾ ਨਾਮ ਨਹੀਂ ਵਸਿਆ ਬਾਹਰ ਦੇ ਸਾਧਨਾਂ ਦੀ ਲੋੜ ਪੈ ਜਾਂਦੀ, ਉਹਦੇ ਚ ਇੱਕ ਮਾਲਾ ਵੀ ਹੈ। ਕਬੀਰ ਜੈਸਾ ਦਾਰਸ਼ਨਿਕ ਪੁਰਸ਼ ਤੇ ਮਹਾਨ ਸੰਤ ਗਿਆਨੀ ਪਹਿਲੇ ਦਿਨਾਂ ਵਿੱਚ ਉਹਨੂੰ ਵੀ ਮਾਲਾ ਦੀ ਲੋੜ ਪੈ ਗਈ। ਉਹਦੀ ਮਾਂ ਜੋ ਕੁਛ ਕਹਿੰਦੀ ਹੈ ਕਬੀਰ ਆਪਣੀ ਬਾਣੀ ਚ ਪ੍ਰਮਾਣ ਕਰਦੇ ਨੇ, ਜਦ ਕੀ ਮਾਲਾ ਲਈ ਨਿਪੂਤੇ ਤਦ ਤੇ ਸੁਖ ਨਾ ਪਾਇਓ। ਜਿਸ ਦਿਨ ਦੀ ਇਸਨੇ ਮਾਲਾ ਪਕੜੀ ਹੈ ਸਤਨਾਮ ਸਤਨਾਮ ਜਪਣਾ ਸ਼ੁਰੂ ਕੀਤਾ। ਕਬੀਰ ਪੰਥੀਆਂ ਦਾ ਗੁਰਮੰਤਰ ਸਤਨਾਮ ਹੈ। ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ। ਨਾਗਪੁਰ ਤੋਂ ਲੈ ਕੇ ਰਾਏਗੜ੍ਹ, ਰਾਏਪੁਰ, ਬਿਲਾਸਪੁਰ ਦਾ ਜਿਹੜਾ ਇਲਾਕਾ ਹੈ, ਇਸ ਪਾਸੇ ਇਨ੍ਹਾਂ ਦੀ ਵਸੋਂ ਬਹੁਤ ਜ਼ਿਆਦਾ ਹੈ। ਔਰ ਪਿਛਲੀ ਗਿਣਤੀ ਦੇ ਮੁਤਾਬਕ ਇਹ ਕੋਈ 1 ਕਰੋੜ ਦੇ ਕਰੀਬ ਨੇ। ਇਨ੍ਹਾਂ ਨੂੰ ਕਿਹਾ ਜਾਂਦਾ ਹੈ ਸਤਨਾਮੀ। ਕਬੀਰ ਪੰਥ ਦੇ ਜਿਹੜੇ ਮੰਦਿਰ ਬਣੇ ਹੋਏ ਨੇ, ਉਨ੍ਹਾਂ ਦੇ ਬਾਹਰ ਵੀ ਲਿਖਿਆ ਹੁੰਦਾ ਸਤਨਾਮ। ਉਹ ਜਪਦੇ ਨੇ ਸਤਨਾਮ ਸਤਨਾਮ। ਸਤਨਾਮੀਆਂ ਦੇ ਚੌਂਕੇ ਜ਼ਿਆਦਾ ਜੁਲਾਹੇ ਨੇ, ਕੱਪੜੇ ਬੁਣਨ ਦਾ ਕੰਮ ਜੋ ਬੁਣਕਰ ਲੋਕ ਨੇ ਉਹ ਨੇ। ਸੁਰਨ ਜਾਤੀ ਦੇ ਹਿੰਦੂ ਇਹਨਾਂ ਨਾਲ ਠੀਕ ਵਿਵਹਾਰ ਨਹੀਂ ਕਰਦੇ ਸਨ। ਇਹਨਾਂ ਨੂੰ ਸ਼ੂਦਰ ਜਾਣ ਕੇ ਤਰ੍ਹਾਂ ਤਰ੍ਹਾਂ ਦੀ ਇਹਨਾਂ ਦੇ ਉੱਤੇ ਬੰਦਿਸ਼ਾਂ ਵੀ ਲਾਈਆਂ। ਸੰਨ 82 ਵਿੱਚ ਇਹਨਾਂ ਦੇ ਇੱਕ ਮੁਖੀ ਨੇ ਰਾਏਪੁਰ ਤੋਂ ਸਿੰਘ ਸੱਜਣ ਦਾ ਐਲਾਨ ਕੀਤਾ ਵੀ ਇਹ ਜਿਹੜਾ ਸਾਨੂੰ ਸ਼ੂਦਰ ਆਖਿਆ ਜਾਂਦਾ, ਖਟਕਾਰਿਆ ਜਾਂਦਾ, ਅਸੀਂ ਸਿੰਘ ਸੱਜਦੇ ਹਾਂ। ਰਾਏਪੁਰ ਵਿੱਚ ਇਹਨਾਂ ਨੇ ਗੁਰਦੁਆਰਾ ਵੀ ਬਣਾ ਲਿਆ ਸਤਨਾਮੀਆਂ ਨੇ, ਔਰ ਦਾਸ ਨਾਲ ਵੀ ਵਿਚਾਰ ਵਟਾਂਦਰਾ ਹੋਇਆ। ਛੋਟੇ ਪੱਧਰ ਤੇ ਕੰਮ ਹੋ ਸਕਿਆ, ਬਹੁਤ ਵੱਡੇ ਪੱਧਰ ਤੇ ਨਹੀਂ, ਕਿਉਂਕਿ 84 ਵਿੱਚ ਹਾਲਾਤ ਬਦਲ ਗਏ, ਬਹੁਤ ਬਦਲ ਗਏ, ਬਹੁਤ ਬਦਲ ਗਏ। ਇਨ੍ਹਾਂ ਵਿੱਚੋਂ ਕੋਈ ਗਾਲਵਨ ਵੀ ਪੰਜੀ ਸੱਜਣਾ ਨੇ ਅਲਵਰ ਗੁਰਮੁਖ ਸਮਾਗਮ ਵਿੱਚ ਆ ਕੇ ਅੰਮ੍ਰਿਤ ਵੀ ਪਾਨ ਕੀਤਾ। ਪਰ ਮੈਨੂੰ ਕਹਿਣ ਲੱਗੇ ਸੀ ਗੁਰਮੁਖ ਦਾ ਕੇਂਦਰ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਵੀ ਕਰਨੇ ਨੇ, ਇਹ ਵੀ ਦਾਸ ਨੇ ਉਨ੍ਹਾਂ ਦਾ ਇੰਤਜ਼ਾਮ ਕਰਾ ਦਿੱਤਾ ਸੀ। ਭਾਸ਼ਾ ਇਨ੍ਹਾਂ ਦੀ ਬਹੁਤ ਜੋ ਹੈ ਬ੍ਰਿਜ ਤੇ ਹਿੰਦੀ ਦਾ ਮਿਸ਼ਰਨ ਹੈ, ਘੱਟ ਸਮਝਦੇ ਚਾਹੁੰਦੀ ਹੈ, ਲੇਕਿਨ ਉਨ੍ਹਾਂ ਦੇ ਅੰਦਰ ਸਿੱਖ ਬਣਨ ਦਾ ਇਹ ਜਜ਼ਬਾ ਪੈਦਾ ਹੋਇਆ। ਤਾਂ ਮੈਂ ਅਰਜ਼ ਕਰਾਂ ਇਹ ਆਪਣਾ ਇਸ਼ਟ ਕਬੀਰ ਨੂੰ ਮੰਨਦੇ ਨੇ, ਇਨ੍ਹਾਂ ਨੂੰ ਸਤਨਾਮੀ ਆਖਿਆ ਜਾਂਦਾ ਹੈ। ਕਬੀਰ ਸਤਨਾਮ ਸਤਨਾਮ ਜਪਦਾ ਸੀ। ਪਹਿਲੀ ਅਵਸਥਾ ਵਿੱਚ ਉਹਨੂੰ ਮਾਲਾ ਦੀ ਲੋੜ ਪੈ ਗਈ। ਮੇਰਾ ਮਾਲਾ ਦਾ ਖੰਡਨ ਅੰਧੇ ਧੁੰਦ ਕਰ ਦੇਣਾ, ਉਹ ਵੀ ਅੰਧਾ ਜੋਸ਼ ਹੈ। ਇਨ੍ਹਾਂ ਭਗਤਾਂ ਨੂੰ ਪਹਿਲੀ ਅਵਸਥਾ ਵਿੱਚ ਮਾਲਾ ਦੀ ਲੋੜ ਪੈ ਗਈ ਸੀ। ਦੋ ਉਦਾਹਰਣ ਮੈਂ ਤੁਹਾਡੇ ਸਾਹਮਣੇ ਕਬੀਰ ਦੇ ਰੱਖਦੇ ਹਾਂ। ਜਦਕਿ ਮਾਲਾ ਲਈ ਨਿਤੂਤੇ ਤਦ ਤੇ ਸੁਖ ਨਾ ਭਰਿਆ। ਕਬੀਰ ਦੀ ਮਾਂ ਕਹਿੰਦੀ ਇਸ ਨਿਪੂਤੇ, ਨਿਪੂਤਾ ਕਹਿੰਦੇ ਜਿਹਦਾ ਘਰ ਕੋਈ ਔਲਾਦ ਨਾ ਹੋਵੇ, ਔਤਰਾ, ਜਿਹਦੇ ਘਰ ਕੋਈ ਪੁੱਤਰ ਨਾ ਹੋਵੇ, ਪੰਜਾਬੀ ਚ ਔਤਰਾ ਕਹਿ ਦਿੰਦੇ ਨੇ। ਇੱਧਰ ਯੂਪੀ ਵਿੱਚ ਮੱਧ ਭਾਰਤ ਨਿਪੂਤਾ ਕਹਿੰਦੇ, ਰਾਜਸਥਾਨ ਨਿਪੂਤਾ, ਇਹਦੇ ਘਰ ਕੋਈ ਔਲਾਦ ਨਹੀਂ, ਪੁੱਤਰ ਹੈ ਹੀ ਨਹੀਂ, ਬੇ ਔਲਾਦ ਹੈ, ਔਤਰਾ। ਜਦਕਿ ਮਾਲਾ ਲਈ ਨਿਪੂਤੇ, ਨਿਪੂਤਾ ਕਹਿਣਾ ਇੱਕ ਗਾਲ ਹੈ, ਇੱਕ ਤਾੜਨਾ ਹੈ, ਇੱਕ ਫਿਟਕਾਰ ਹੈ। ਮਾਂ ਕਹਿੰਦੀ ਹੈ ਜਿਸ ਦਿਨ ਦੇ ਇਸ ਨਿਪੂਤੇ ਨੇ ਹੱਥ ਵਿੱਚ ਮਾਲਾ ਪਕੜ ਲਈਏ, ਸਾਡੇ ਘਰੋਂ ਤੇ ਸੁੱਖ ਨਿਕਲ ਹੀ ਗਏ। ਅੱਠੇ ਪੈਰੇ ਸਤਨਾਮ ਸਤਨਾਮ ਜਪਦਾ ਕੰਮ ਘੱਟ ਕਰਦਾ, ਉਪਜੀਵਿਕਾ ਘਰ ਦੀ ਚਲਾਣੀ ਔਖੀ ਹੋ ਗਈ। ਕਰੀਬਨ ਕਰੀਬਨ ਇਹ ਭਗਤ ਆਰਥਿਕ ਤੌਰ ਤੇ ਪਛੜ ਵੀ ਗਏ ਸਨ, ਘਰ ਦੀ ਐਸੀ ਹਾਲਤ ਕਬੀਰ ਦੀ ਵੀ ਹੋ ਗਈ। ਦੂਸਰਾ ਕਬੀਰ ਸਵੈਮ ਕਹਿੰਦਾ ਹੈ ਭੁੱਖੇ ਭਗਤ ਨਾ ਕੀਜੇ ਯੇ ਮਾਲਾ ਆਪਣੇ ਲੈ ਜੇ, ਭੁੱਖਿਆਂ ਮੈਥੋਂ ਭਗਤੀ ਨਹੀਂ ਆਉਣੀ, ਇਹ ਪ੍ਰਭੂ ਇਹ ਲੈ ਆਪਣੀ ਮਾਲਾ, ਮੈਂ ਨਹੀਂ ਪਕੜਦਾ। ਇਹਦਾ ਮਤਲਬ ਹੈ ਇੱਕ ਅਵਸਥਾ ਵਿੱਚ ਇਸ ਮਾਲਾ ਦੀ ਲੋੜ ਇਤਨੇ ਵੱਡੇ ਸੰਤ ਨੂੰ ਵੀ ਪੈ ਗਈ ਸੀ। ਇੰਨਾ ਮਹਾਨ ਦਾਰਸ਼ਨਿਕ, ਇਤਨਾ ਵੱਡਾ ਚਿੰਤਕ, ਇਤਨਾ ਸਿਆਣਾ, ਇਤਨਾ ਤਾਰਕਿਕ, ਮਨ ਨੂੰ ਟਿਕਾਉਣ ਲਈ ਮਾਲਾ ਦੀ ਲੋੜ ਕਬੀਰ ਨੂੰ ਵੀ ਪੈ ਗਈ ਸੀ। ਔਰ ਮੈਂ ਅਰਜ਼ ਕਰਾਂ ਮੁਹੰਮਦ ਸਾਹਿਬ ਵੀ ਹੱਥ ਵਿੱਚ ਤਸਬੀਹ ਰੱਖਦੇ ਸਨ, ਇਹੀ ਕਾਰਨ ਹੈ ਕਿ ਇਸਲਾਮੀ ਦੁਨੀਆਂ ਚ ਧਾਰਮਿਕ ਬੰਦੇ ਹੱਥ ਵਿੱਚ ਤਸਬੀਹ ਰੱਖਦੇ ਨੇ। ਤਸਬੀਹ ਮਾਲਾ ਹੈ, ਇਹ ਗੱਲ ਵੱਖਰੀ ਕਿ ਉਹਨਾਂ ਦੀ ਤਸਬੀਹ ਚ 72 ਮਣਕੇ ਆਉਂਦੇ ਨੇ, 108 ਨਹੀਂ ਰੱਖਦੇ, ਉਹ 72 ਰੱਖਦੇ ਨੇ। ਔਰ ਇਹਨਾਂ 72 ਮਣਕਿਆਂ ਦੇ ਆਧਾਰ ਤੇ ਇਸਲਾਮ ਦੇ 72 ਫਿਰਕੇ ਨੇ ਮੁਸਲਮਾਨਾਂ ਦੇ। ਸ਼ਾਇਦ ਆਪਦੇ ਪੜ੍ਹਨ ਸੁਣਨ ਵਿੱਚ ਆਇਆ ਹੋਵੇ, ਇਸਲਾਮ ਇੱਕ ਨਹੀਂ ਹੈ, 72 ਫਿਰਕਿਆਂ ਵਿੱਚ। ਇਹ ਗੱਲ ਵੱਖਰੀ ਹੈ ਕਿ ਇੱਕ ਹੋਰ ਫਿਰਕਾ ਵੀ ਪੈਦਾ ਹੋ ਗਿਆ ਪੰਜਾਬ ਦਾ ਸ਼ਹਿਰ ਕਾਦੀਆਂ, ਜ਼ਿਲ੍ਹਾ ਗੁਰਦਾਸਪੁਰ ਦਾ ਕਾਦੀਆਂ, ਉੱਥੋਂ ਐਨਡੀ ਖੜੇ ਹੋ ਗਏ, ਇਹ 73ਵਾਂ ਫਿਰਕਾ ਖੜਾ ਹੋ ਗਿਆ। ਇਹ ਗੱਲ ਵੱਖਰੀ ਹੈ ਕਿ ਅਜੇ ਇਸਲਾਮ ਦਾ ਜੋ ਕੇਂਦਰ ਮੱਕਾ ਮਦੀਨਾ ਖਾਨਾ ਕਾਬਾ, ਉਹਨਾਂ ਨੇ ਤਸਦੀਕ ਨਹੀਂ ਕੀਤੀ, ਇਹਨਾਂ ਦੀ 73ਵਾਂ ਫਿਰਕਾ ਮੰਨਣ ਤੋਂ ਇਨਕਾਰ ਕੀਤਾ, ਨਹੀਂ ਗਿਆ ਬਖਤਰ ਹੀ ਨੇ, ਅਸੀਂ ਇਹਨਾਂ ਨੂੰ ਨਹੀਂ ਮੰਨਦੇ। ਪਾਕਿਸਤਾਨ ਨੇ ਤੇ ਇਹਨਾਂ ਨੂੰ ਗੈਰ ਮੁਸਲਮਾਨ ਕਰਾਰ ਦਿੱਤਾ, ਬਹੁਤ ਸਾਰੀ ਮਸਜਿਦਾਂ ਦੇ ਦਰਵਾਜ਼ੇ ਵੀ ਇਹਨਾਂ ਲਈ ਬੰਦ ਕਰ ਦਿੱਤੇ ਨੇ। ਤੋ ਇਹ ਇੱਕ ਤਰੀਕੇ ਨਾਲ ਇਹ ਵੀ ਫਿਰਕਾ ਖੜਾ ਹੋਇਆ। ਇਹ 72 ਫਿਰਕੇ ਜਿਹੜੇ ਬਣੇ ਸਨ 72 ਤਰ੍ਹਾਂ ਦੀ ਵਿਚਾਰਧਾਰਾ ਤੋਂ, 72 ਤਰ੍ਹਾਂ ਦੀ ਸੋਚਣੀ ਤੋਂ, ਜਿਵੇਂ 108 ਉਪਨਿਸ਼ਦਾਂ ਨੇ ਤੇ ਹਰ ਉਪਨਿਸ਼ਦ ਦੀ ਵਿਚਾਰ ਅਲੱਗ ਅਲੱਗ ਹੈ, 108। ਇਹੀ ਕਾਰਨ ਹੈ ਹਿੰਦੂ ਧਰਮ ਅਨੇਕਾਂ ਫਿਰਕਿਆਂ ਚ ਬਣ ਗਿਆ। ਉਪਨਿਸ਼ਦ ਇੱਕ ਨਹੀਂ ਹੈ, ਸਿਧਾਂਤ ਇੱਕ ਨਹੀਂ ਹੈ, ਅਲੱਗ ਅਲੱਗ ਨੇ। 72 ਤਰ੍ਹਾਂ ਦੀ ਵਿਚਾਰ ਨੇ 72 ਫਿਰਕਿਆਂ ਨੂੰ ਜਨਮ ਦਿੱਤਾ। ਬਾਅਦ ਵਿਚ ਇਸਲਾਮ ਦੇ ਸਿਆਣਿਆਂ ਨੇ 72 ਮਣਕਿਆਂ ਦੀ ਇਹ ਮਾਲਾ ਤਸਵੀਰ ਆਪਣੇ ਹੱਥ ਚ ਰੱਖੀ। ਇਹ ਤੇ ਕੋਈ ਇਤਿਹਾਸਕ ਸਬੂਤ ਨਹੀਂ ਮਿਲਦਾ ਕਿ ਮੁਹੰਮਦ ਸਾਹਿਬ ਦੇ ਹੱਥ ਜਿਹੜੀ ਤਸਵੀਰ ਸੀ ਉਹਦੇ ਵੀ 72 ਮਣਕੇ ਸਨ, ਤਸਵੀਰ ਉਹ ਜ਼ਰੂਰ ਰੱਖ ਰਹੇ ਸਨ। ਜੋਗੀ ਨੇ ਉਹ ਵੀ ਰੁਦਰਾਕ ਦੀ ਮਾਲਾ ਹੱਥ ਵਿਚ ਕਰੀਬਨ ਰੱਖਦੇ ਸਨ, ਗੋਰਖ ਤੋਂ ਪ੍ਰਥਾ ਚੱਲੀ। ਇਸੇ ਤਰੀਕੇ ਦੇ ਨਾਲ ਹਿੰਦੂ ਜਗਤ ਦੇ ਤਮਾਮ ਰਿਸ਼ੀ ਹੁਣੇ ਆਪਣੀ ਪਹਿਲੀ ਅਵਸਥਾ ਵਿੱਚ ਮਾਲਾ ਦਾ ਸਹਾਰਾ ਲੈਂਦੇ ਰਹੇ। ਸਿੱਖ ਜਗਤ ਦੀਆਂ ਵੀ ਕੁਝ ਪ੍ਰਮਾਣਿਕ ਹਸਤੀਆਂ, ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ ਵਾਲੇ, ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ, ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ, ਅਕਾਲੀ ਕੌਰ ਸਿੰਘ ਕਸ਼ਮੀਰ ਤੋਂ, ਸੰਤ ਬਾਬਾ ਸੁੰਦਰ ਸਿੰਘ ਅਲੀਬੇਗ ਵਾਲੇ, ਵਕਤੀ ਤੌਰ ਤੇ ਪਹਿਲੀ ਅਵਸਥਾ ਵਿਚ ਇਹਨਾਂ ਨੂੰ ਮਾਲਾ ਦੀ ਲੋੜ ਪਈ ਸੀ, ਰੱਖਦੇ ਸਨ, ਸਿਮਰਨ ਹੱਥ ਰੱਖਦੇ ਸਨ, ਜਪਦੇ ਸਨ। ਇਹ ਤਿੰਨੇ ਵਿਚਕਾਰ ਜੋ ਹੈ ਗੱਲ ਆ ਗਈ। 108 ਉਪਨਿਸ਼ਦਾਂ ਦੇ ਆਧਾਰ ਤੇ ਮਾਲਾ ਦੇ ਮਣਕੇ 108 ਬਣੇ ਸਨਾਤਨ ਜਗਤ ਦੇ। ਬਹੁਤ ਸਾਰੀਆਂ ਧਾਰਮਿਕ ਮਨੌਤਾਂ ਸਨਾਤਨ ਮਤ ਨਾਲ ਸਾਂਝੀਆਂ ਹੋਣ ਕਰਕੇ ਸਿੱਖ ਜਗਤ ਨੇ ਵੀ ਜਿਹੜੀ ਮਾਲਾ ਜਾਂ ਪ੍ਰਮਾਣਿਕ ਸੰਤ ਪੁਰਖ ਹੱਥ ਚ ਰੱਖਦੇ ਸਨ ਉਹ 108 ਹੀ ਮਣਕਿਆਂ ਦੇ ਇਸ ਤਰ੍ਹਾਂ ਅਪਣਾ ਲਈ ਗਏ, ਇਸ ਤਰ੍ਹਾਂ ਧਾਰਨ ਕਰ ਲਈ ਗਏ। ਤੋ ਸੰਖੇਪ ਵਿੱਚ ਹੈ, ਮੈਂ ਕਰਾਂ ਬ੍ਰਾਹਮਣਾਂ ਦਾ ਇਹ ਤਬਕਾ ਸਾਰਸੁਤ ਬ੍ਰਾਹਮਣ ਗੌਰ ਬ੍ਰਾਹਮਣ, ਇਹਨਾਂ ਦੇ ਸਾਰਸੁਤ ਬ੍ਰਾਹਮਣ ਸਿਰਮੌਰ ਸਨ, ਮੁਖੀ ਸਨ, ਬੜੇ ਵਿਦਵਾਨ, ਬੜੀਆਂ ਬੜੀਆਂ ਡਿਗਰੀਆਂ ਇਹਨਾਂ ਦੇ ਕੋਲ, ਸ੍ਰੀ 108 ਸ਼ਾਸਤਰੀ ਜੀ, ਉਪਾਧਿਆਇ, ਚਤੁਰਵੇਦੀ, ਤ੍ਰਿਵੇਦੀ, ਦੁਵੇਦੀ, ਇਹ ਇਹਨਾਂ ਦੇ ਨਾਲ ਬੜੇ ਵੱਡੇ ਵੱਡੇ ਲਕਬ ਜੁੜੇ ਹੋਏ ਸਨ। ਆਪਣੇ ਗਿਆਨ ਨੂੰ ਇਹ ਸ਼ਾਇਰੀ ਦੇ ਰਾਹੀਂ, ਕਵਿਤਾਵਾਂ ਦੇ ਰਾਹੀਂ ਜਗਤ ਦੇ ਸਾਹਮਣੇ ਰੱਖਦੇ ਸਨ। ਤੋ ਪ੍ਰਾਚੀਨ ਉਸ ਜ਼ਮਾਨੇ ਦੀ, ਉਸ ਇਲਾਕੇ ਦੀ ਭਾਸ਼ਾ ਦੇ ਸ਼ਾਇਰ ਤੇ ਕਵੀ ਨੂੰ ਭੱਟ ਕਹਿੰਦੇ ਸਨ। ਭੱਟ ਇਹ ਜੋ ਗੱਲ ਕਰਦਾ ਹੈ ਸ਼ਾਇਰੀ ਚ ਕਰਦਾ ਹੈ, ਕਵਿਤਾ ਵਿੱਚ ਕਰਦਾ ਹੈ, ਆਮ ਬੋਲ ਚਾਲ ਵਿੱਚ ਨਹੀਂ, ਸ਼ਾਇਰੀ ਵਿੱਚ, ਕਵਿਤਾ ਵਿੱਚ। ਇਹ ਇਹਨਾਂ ਦੀ ਖੂਬੀ ਸੀ, ਗਿਆਨ ਨੂੰ ਕਵਿਤਾ ਵਿੱਚ ਬਿਆਨ ਕਰ ਦੇਣਾ, ਇਤਿਹਾਸ ਨੂੰ ਕਵਿਤਾ ਵਿੱਚ ਬਿਆਨ ਕਰ ਦੇਣਾ ਪ੍ਰਭੂ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦਾ। ਦਸੋਂ ਗੁਰੂਆਂ ਦਾ ਇਤਿਹਾਸ ਲਿਖਿਆ ਕਵੀ ਸੰਤੋਖ ਸਿੰਘ ਨੇ, ਪਰ ਕਵਿਤਾ ਵਿੱਚ ਹੈਰਾਨਗੀ ਹੈ, ਇੰਨੀ ਕਵਿਤਾ ਅੰਦਰੋਂ ਨਿਕਲੀ। ਕਿਤੇ ਚਾਰ ਪੰਕਤੀਆਂ ਦੀ ਕੁਰਬਾਈ ਲਿਖਣੀ ਪੈ ਜਾਏ ਤੇ ਕਈ ਕਵੀ ਸਾਰਾ ਸਾਰਾ ਦਿਨ ਖੱਪਦੇ ਰਹਿੰਦੇ, ਤਾਂ ਵੀ ਕੋਈ ਚੱਜ ਦੀ ਨਹੀਂ ਪੜ੍ਹਦੇ। ਤੇ ਦਸਾਂ ਗੁਰੂਆਂ ਦਾ ਤੇ ਬਾਕੀ ਸਿੱਖਾਂ ਦਾ ਮਹਾਨ ਇਤਿਹਾਸ ਤੇ ਉਹਦੇ ਚ ਗਿਆਨ ਭਰਪੂਰ ਗੱਲਾਂ ਸਾਰੀਆਂ ਦੀਆਂ ਸਾਰੀਆਂ ਸ਼ਾਇਰੀ ਚ ਕਹਿ ਦੇਣੀਆਂ, ਕਵਿਤਾ ਚ ਕਹਿ ਦੇਣੀਆਂ ਤੇ ਬਿਨਾਂ ਅਕਾਲ ਪੁਰਖ ਦੀ ਬਖਸ਼ਿਸ਼ ਤੋਂ ਨਹੀਂ। ਆਪ ਦੀ ਗਿਆਤ ਲਈ ਅਰਜ਼ ਕਰਾਂ, ਕਵੀ ਸ਼ਬਦ ਹਿੰਦੀ ਦਾ ਤੇ ਕਵੀ ਦਾ ਅਨੁਵਾਦ ਜੇ ਸੰਸਕ੍ਰਿਤ ਵਿਚ ਕਰਨਾ ਹੋਵੇ ਤੇ ਬਣਦਾ ਰਿਸ਼ੀ। ਮੈਂ ਸ਼ਬਦ ਕੋਸ਼ ਵਿਚ ਰਿਸ਼ੀ ਦੇ ਅਰਥ ਪੜੇ ਨੇ। ਮੁਨੀ ਜੋ ਮੌਨ ਹੋ ਗਿਆ, ਜਿਹਦਾ ਮਨ ਚੁੱਪ ਕਰ ਗਿਆ, ਮੁਨੀ ਜੀ ਮਹਾਰਾਜ ਨੇ ਤੇ ਮੁਨੀ ਨੇ। ਇਸੇ ਤਰੀਕੇ ਦੇ ਨਾਲ ਰਿਸ਼ੀ ਜੋ ਗਿਆਨ ਦੀ ਗੱਲ, ਵਿਚਾਰ ਦੀ ਗੱਲ ਕਵਿਤਾ ਚ ਕਹਿੰਦਾ ਹੈ, ਸ਼ਾਇਰੀ ਚ ਕਹਿੰਦਾ ਹੈ ਰਿਸ਼ੀ। ਰਿਸ਼ੀ ਦੇ ਅਖਰੀ ਅਰਥ ਨੇ ਕਵੀ, ਕਵੀ ਦੇ ਅਖਰੀ ਅਰਥ ਨੇ ਰਿਸ਼ੀ। ਜਿਨ੍ਹਾਂ ਜਿਨ੍ਹਾਂ ਮਹਾਂਪੁਰਖਾਂ ਨੇ ਪ੍ਰਮਾਤਮਾ ਦੀ ਗੱਲ ਸ਼ਾਇਰੀ ਵਿਚ ਆਖੀ ਉਹਨਾਂ ਨੂੰ ਆਖਿਆ ਗਿਆ ਰਿਸ਼ੀ, ਰਿਸ਼ੀ ਬਾਲਮੀਕ। ਕਵਿਤਾ ਵਿਚ ਉਸਨੇ ਗੱਲ ਆਖੀ, ਸਾਰਾ ਸਿਲਸਿਲਾ ਕਵਿਤਾ ਚ ਗਿਆ। ਰਿਸ਼ੀ ਨਾਰ ਔਰ ਰਿਸ਼ੀ ਦੁਰਵਾਸ਼ਾ। ਇਸੇ ਤਰੀਕੇ ਨਾਲ ਵੇਦਾਂਤ ਆਚਾਰੀਆ ਭਵਿਸ਼ ਪੁਰਾਣ ਤੇ ਗੀਤਾ ਦਾ ਕਰਤਾ ਰਿਸ਼ੀ ਵੇਦ ਵਿਆਸ ਸਭ ਸ਼ਾਇਰੀ ਚ ਲਿਖਿਆ ਉਸਨੇ। ਜਿੰਨੇ ਲਿਖਾਰੀ ਸਨ ਤੇ ਪ੍ਰਮਾਤਮਾ ਦੀ ਗੱਲ, ਗਿਆਨ ਦੀ ਗੱਲ ਜਿਹੜੇ ਕਵਿਤਾ ਚ ਕਹਿੰਦੇ ਸਨ, ਉਹਨਾਂ ਨਾਲ ਰਿਸ਼ੀ ਲਫ਼ਜ਼ ਜੁੜਿਆ, ਬਾਕੀਆਂ ਨਾਲ ਨਹੀਂ। ਬਾਕੀਆਂ ਨੂੰ ਕਿਧਰੇ ਮੁਨੀ ਕਿਹਾ ਗਿਆ, ਸੰਤ ਕਿਹਾ ਗਿਆ, ਮਹਾਂਪੁਰਖ ਕਿਹਾ ਗਿਆ, ਹੋਰ ਅਨੇਕਾਂ ਨਾਮ। ਰਿਸ਼ੀ ਉਸਨੂੰ ਹੀ ਆਖਿਆ ਗਿਆ ਜਿਸਨੇ ਗਿਆਨ ਦੀ ਗੱਲ ਕਵਿਤਾ ਚ ਆਖੀ। ਰਿਸ਼ੀ ਉਹ ਰਿਸ਼ੀ ਜਿਸਨੂੰ ਪ੍ਰਮਾਤਮਾ ਦੀ ਸਮਝ ਪੈ ਗਈ, ਜੋ ਅਨੁਭਵ ਵਿਚ ਆਇਆ ਤੇ ਉਹਨੂੰ ਸ਼ਾਇਰੀ ਵਿਚ ਕਵਿਤਾ ਵਿਚ ਬਿਆਨ ਕਰ ਦਿੱਤਾ। ਅਗਾਂਹ ਚੱਲ ਕੇ ਵਿਦਵਾਨ ਕਵੀਆਂ ਨੂੰ ਦੋ ਹਿੱਸਿਆਂ ਚ ਵੰਡਦੇ ਨੇ, ਰਿਸ਼ੀਆਂ ਨੂੰ ਦੋ ਹਿੱਸਿਆਂ ਚ ਵੰਡਦੇ ਨੇ। ਇੱਕ ਉਹ ਕਵੀ, ਇੱਕ ਉਹ ਰਿਸ਼ੀ ਜੋ ਸੋਚ ਕੇ ਸਮਝ ਕੇ ਤੁਕਬੰਦੀ ਕਰਕੇ ਸ਼ਾਇਰੀ ਨੂੰ ਜਨਮ ਦਿੰਦੇ ਨੇ, ਕਵਿਤਾ ਨੂੰ ਜਨਮ ਦਿੰਦੇ ਨੇ। ਕਵੀ ਇੱਕ ਸੋਚ ਸਮਝ ਕੇ ਪੜ੍ਹ ਲਿਖ ਕੇ ਨਹੀਂ, ਪ੍ਰਭੂ ਦਾ ਨਾਮ ਜਪਿਆ ਤੇ ਜਪ ਜਪ ਕੇ ਜਿਹੜੀ ਅਵਸਥਾ ਬਣੀ ਹੈ, ਉਹ ਜਿਹੜੀ ਅਵਸਥਾ ਹੈ ਉਹਨੂੰ ਜੋ ਬਿਆਨ ਕੀਤਾ ਹੈ ਸ਼ਾਇਰੀ ਵਿਚ, ਕਵਿਤਾ ਵਿਚ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ, ਜੋ ਵੇਖਿਆ ਜੋ ਅਨੁਭਵ ਕੀਤਾ ਤੇ ਕਹਿ ਦਿੱਤਾ। ਇਹ ਰਿਸ਼ੀ ਮਹਾਨ ਨੇ, ਕਿਉਂਕਿ ਜੋ ਕੁਛ ਕਹਿੰਦੇ ਨੇ ਉਹ ਖੁਦ ਉਹੀ ਕੁਛ ਆਉਂਦੇ ਨੇ। ਨਹੀਂ ਤਾਂ ਮੈਂ ਕਵੀ ਦੇਖੇ ਨੇ, ਅੰਮ੍ਰਿਤ ਵੇਲੇ ਤੇ ਕਵਿਤਾ ਲਿਖੀ ਹੈ, ਅੰਮ੍ਰਿਤ ਵੇਲੇ ਨਾਲ ਕੋਈ ਸੰਬੰਧ ਨਹੀਂ। ਕੇਸਾਂ ਦੇ ਉੱਤੇ ਕਵਿਤਾ ਲਿਖੀ ਹੈ, ਖੁਦ ਕੇਸ ਰੱਖੇ ਨੇ। ਅੰਮ੍ਰਿਤ ਦੀ ਮਹਾਨਤਾ ਦੇ ਉੱਤੇ ਗੀਤ ਲਿਖਿਆ, ਅੰਮ੍ਰਿਤ ਕਦੀ ਛਕਿਆ ਨਹੀਂ। ਪਰਮਾਤਮਾ, ਗਿਆਨ, ਭਗਤੀ, ਇਹਦੇ ਤੇ ਕਵਿਤਾਵਾਂ ਲਿਖੀਆਂ ਨੇ, ਦੂਰ ਦਾ ਵੀ ਉਸਦਾ ਰਿਸ਼ਤਾ ਨਹੀਂ। ਕਵੀ ਇੱਕ ਇਹ ਕਵੀ ਨੇ, ਇੱਕ ਉਹ ਕਿ ਪਰਮਾਤਮਾ ਦਾ ਰਸ ਮਾਣ ਕੇ ਫਿਰ ਪਰਮਾਤਮਾ ਦੀ ਗੱਲ ਕੀਤੀ ਹੈ। ਅੰਮ੍ਰਿਤ ਪਾਨ ਕਰਕੇ, ਅੰਮ੍ਰਿਤ ਵੇਲੇ ਉੱਠ ਕੇ, ਅੰਮ੍ਰਿਤ ਵੇਲੇ ਦਾ ਆਨੰਦ ਮਾਣ ਕੇ ਫਿਰ ਅੰਮ੍ਰਿਤ ਵੇਲੇ ਦੀ ਗੱਲ ਕੀਤੀ ਹੈ। ਇਹ ਕਵੀਆਂ ਨੂੰ ਦੋ ਹਿੱਸਿਆਂ ਦੇ ਤਕਸੀਮ ਕੀਤਾ ਗਿਆ। ਮੁਖਤਸਰ ਮੈਂ ਇਸ ਤਰ੍ਹਾਂ, ਇਹ ਜਿਹੜੇ ਭੱਟ ਸਨ ਇਹ ਵਿਚਕਾਰਲੀ ਅਵਸਥਾ ਦੇ ਸਨ, ਤੜਪ ਅੰਦਰ ਪੈਦਾ ਹੋ ਗਈ ਕਿ ਪ੍ਰਮਾਤਮਾ ਮਿਲੇ। ਪ੍ਰਮਾਤਮਾ ਮਿਲਿਆ ਐਸੀ ਗੱਲ ਨਹੀਂ ਸੀ, ਪ੍ਰਮਾਤਮਾ ਮਿਲੇ ਇੱਕ ਤੜਪ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹਜ਼ੂਰੀ ਨਸੀਬ ਹੋਣ ਤੋਂ ਪਹਿਲੇ, ਕਿਉਂਕਿ ਭੱਟ ਐਸਾ ਖੁਦ ਕਹਿੰਦੇ ਨੇ, ਰਹੋ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸਵੀ ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹੋਂ ਫਿਰੋਂ ਕਰੋ ਨ ਪਰਚੋ ਲਾਇਓ। ਇਹ ਭੱਟ ਮੰਨਦੇ ਨੇ ਅਸੀਂ ਇੱਕ ਸਾਲ ਗੁਰੂ ਦੀ ਟੋਲ ਵਿਚ ਰਹੇ, ਸਾਰੇ ਇਕੱਠੇ ਲੱਭਦੇ ਰਹੇ, ਕੋਈ ਐਸਾ ਮਿਲੇ ਜਿਹਦੇ ਕੋਲ ਬੈਠੀਏ ਤੇ ਰੱਬ ਚੇਤੇ ਆਵੇ। ਹੁੰਦੇ ਨੇ ਕੁਛ ਮਨੁੱਖ, ਕੁਛ ਐਸੇ ਜਿਨ੍ਹਾਂ ਦੇ ਕੋਲ ਬੈਠ ਕੇ ਪਦਾਰਥ ਚੇਤੇ ਆਉਂਦੇ ਨੇ, ਕੁਛ ਐਸੇ ਨੇ ਜਿਨ੍ਹਾਂ ਦੇ ਕੋਲ ਬੈਠ ਕੇ ਵਾਸ਼ਨਾ ਉਤਪੰਨ ਹੁੰਦੀ ਹੈ, ਕੁਛ ਐਸੇ ਨੇ ਜਿਨ੍ਹਾਂ ਦੇ ਕੋਲ ਬੈਠ ਕੇ ਸੰਸਾਰ ਚੇਤੇ ਆਉਂਦਾ, ਪਰ ਕੁਛ ਐਸੇ ਵੀ ਨੇ ਜਿਨ੍ਹਾਂ ਕੋਲ ਬੈਠੀਏ ਨਿਰੰਕਾਰ ਚੇਤੇ ਆਉਂਦਾ। ਸਾਧ ਕੇ ਸੰਗ ਨਹੀਂ ਕਿਛ ਘਾਲ, ਦਰਸ਼ਨ ਬੇਟਕ ਬਹੁਤ ਰਹਾ। ਇਹ ਪਟਕਣ ਅਸੀਂ ਇਸਦੀ ਤਲਾਸ਼ ਕਰਦੇ ਰਹੇ। ਇਸਦਾ ਮਤਲਬ ਪਰਮ ਪਦ ਦੀ ਪ੍ਰਾਪਤੀ ਦੀ ਇੱਕ ਤੜਪ ਇਹਨਾਂ ਦੇ ਅੰਦਰ ਪੈਦਾ ਹੋ ਗਈ, ਇੱਕ ਖਿੱਚ ਪੈਦਾ ਹੋ ਗਈ ਸੀ। ਕੋਈ ਗੁਰੂ ਮਿਲੇ ਸਾਨੂੰ ਮਾਰਗ ਦੱਸੇ, ਸਾਨੂੰ ਸੇਧ ਦੇ, ਅਸੀਂ ਕਿੱਥੇ ਖੜੇ। ਅੰਦਰ ਐਸੀ ਇੱਕ ਤੜਪ, ਇਹ ਖਿੱਚ ਥਾਂ ਥਾਂ ਤੇ ਇਹ ਭਰਮਣ ਕਰਦੇ ਰਹੇ, ਇੱਕ ਡੇਰੇ ਤੋਂ ਦੂਜੇ ਡੇਰੇ, ਇੱਕ ਆਸ਼ਰਮ ਤੋਂ ਦੂਸਰੇ ਆਸ਼ਰਮ, ਇੱਕ ਸੰਤ ਤੋਂ ਦੂਸਰੇ ਸੰਤ। ਔਰ ਇਹ ਮਨੁੱਖ ਕੋਈ ਮਾਮੂਲੀ ਨਹੀਂ ਸਨ, ਭੱਟ ਸਨ, ਕਵੀ ਸਨ, ਦਾਰਸ਼ਨਿਕ ਸਨ, ਫਿਲੋਸਫਰ ਸਨ, ਚਿੰਤਕ ਸਨ। ਔਰ ਸਾਲ ਭਰ ਤੋਂ ਇਹਨਾਂ ਨੂੰ ਕੁਛ ਪ੍ਰਾਪਤੀ ਨਹੀਂ ਹੋਈ, ਕੋਈ ਐਸਾ ਰਸਤ ਪੁਰਸ਼ ਨਹੀਂ ਮਿਲਿਆ ਸੀ ਜਿਹਦੇ ਕੋਲ ਬੈਠ ਕੇ ਕੁਛ ਸਕੂਨ ਮਿਲੇ ਤੇ ਚੈਨ ਮਿਲੇ। ਤੇ ਮੈਂ ਹੈਰਾਨ ਹੋ ਜਾਂਦਾ, ਆਮ ਕਈ ਸਾਧਾਰਨ ਬੀਬੀਆਂ ਪੁਰਸ਼ ਕਹਿਣ ਲੱਗ ਪੈਂਦੇ, ਅਸੀਂ ਤੇ ਫਲਾਣੇ ਦੇ ਦਰਸ਼ਨ ਕੀਤੇ ਨੇ, ਬਸ ਸੱਚਖੰਡ ਦੇ ਸਾਨੂੰ ਦਰਸ਼ਨ ਹੋ ਗਏ, ਸਾਨੂੰ ਤੇ ਅਵਤਾਰੀ ਪੁਰਸ਼ ਮਿਲ ਗਏ। ਔਰ ਉਹਨਾਂ ਦਾ ਕਹਿਣਾ, ਉਹਨਾਂ ਦਾ ਚਿਹਰਾ ਹੀ ਦੱਸਦਾ ਹੈ, ਨਾ ਕੋਈ ਸੱਚਖੰਡ ਦੀ ਇਹਨਾਂ ਨੂੰ ਸਮਝ ਹੈ, ਨਾ ਕੋਈ ਅਵਤਾਰ ਦਾ ਇਹਨਾਂ ਨੂੰ ਬੋਧ ਹੈ, ਬਸ ਫੋਕੀ ਭਾਵਨਾ ਅੰਦੇਸ਼ਾ ਦਾ, ਇਸ ਤੋਂ ਇਲਾਵਾ ਹੋਰ ਕੁਛ ਵੀ ਨਹੀਂ। ਔਰ ਇਹੀ ਕਾਰਨ ਹੈ ਕਿ ਮਨੁੱਖ ਨੂੰ ਸੂਝ ਨਹੀਂ, ਸਮਝ ਨਹੀਂ, ਤਾਂ ਧਾਰਮਿਕ ਦੁਨੀਆਂ ਵਿੱਚ ਵੀ ਪਖੰਡ ਚੱਲਦਾ ਹੈ। ਅਗਿਆਨਤਾ ਦੇ ਕਾਰਨ ਕਰਕੇ ਰਾਜਨੀਤਿਕ ਦੁਨੀਆਂ 'ਚ ਵੀ ਠੱਗੀ ਚੱਲਦੀ ਹੈ, ਪਬਲਿਕ ਨੂੰ ਧੋਖਾ ਦੇਣਾ, ਗਲਤ ਬਿਆਨੀਆਂ ਕਰਨੀਆਂ ਤੇ ਆਪਣੇ ਸਿੰਘਾਸਣ ਤੱਕ ਪਹੁੰਚ ਜਾਣਾ। ਕੋਈ ਵੀ ਰਾਜਨੀਤਿਕ ਸਿੰਘਾਸਣ ਤੇ ਪਹੁੰਚਣਾ ਹੈ ਲੋਕਾਂ ਦੇ ਸਿਰਾਂ ਤੇ ਪੈਰ ਰੱਖ ਕੇ, ਸਿੰਘਾਸਣ ਤੇ ਪਬਲਿਕ ਦੇ ਸਿਰ ਤੇ ਆਉਂਦਾ, ਉਹਦੇ ਉੱਤੇ ਬੈਠਦਾ। ਔਰ ਰਾਜਨੀਤਿਕ ਦੀ ਕੋਸ਼ਿਸ਼ ਹੁੰਦੀ ਹੈ ਕਿ ਸਿਰ ਨੂੰ ਜਕੜ ਕੇ ਰੱਖੀਏ, ਸਿੰਘਾਸਣ ਹਿੱਲੇ ਨਾ, ਕਿਉਂਕਿ ਸਿੰਘਾਸਣ ਤੇ ਉਹਨਾਂ ਦੇ ਸਿਰਾਂ ਤੇ ਹੈ। ਜਦੋਂ ਲੋਕਾਂ ਦੇ ਸਿਰ ਹਿਲਦੇ ਨੇ, ਪਬਲਿਕ ਦੇ ਸਿਰ ਹਿਲਦੇ ਨੇ, ਜਨਤਾ ਦੇ ਸਿਰ ਹਿਲਦੇ ਨੇ, ਸਿੰਘਾਸਣ ਹਿਲਣ ਲੱਗ ਪੈਂਦਾ। ਸਿੰਘਾਸਣ ਦੇ ਉੱਤੇ ਬੈਠਿਆ ਹੋਇਆ ਹਿਲਣ ਲੱਗ ਪੈਂਦਾ, ਤਾਂ ਉਸਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਪਬਲਿਕ ਦਾ ਸਿਰ ਹਿਲੇ ਨਹੀਂ, ਇੰਜ ਨਾ ਕਰੇ, ਇਨਕਾਰੀ ਨਾ ਹੋਵੇ, ਐਨ ਲੱਕੜ ਦੀ ਤਰ੍ਹਾਂ, ਥੰਮ ਦੀ ਤਰ੍ਹਾਂ ਖੜਾ ਰਹੇ, ਹਾਂ ਚ ਹਾਂ ਮਿਲਾਈ ਜਾ, ਜੋ ਮੈਂ ਕਹੀ ਜਾਵਾਂ ਉਹਨੂੰ ਕਬੂਲ ਕਰੇ। ਰਾਜਨੀਤਿਕ ਪਹਿਲੇ ਹੱਥ ਜੋੜ ਕੇ ਕਬੂਲ ਕਰਵਾਉਂਦਾ, ਤੁਹਾਡੇ ਇਸ ਦੇਸ਼ ਦਾ ਤਾਂ ਮੈਨੂੰ ਨਹੀਂ ਪਤਾ, ਭਾਰਤ ਦਾ ਮੈਂ ਦੇਖਦਾ, ਇਲੈਕਸ਼ਨ ਦੇ ਦਿਨਾਂ ਚ ਘਰ ਘਰ ਵਿੱਚ ਵੋਟ ਮੰਗਣ ਲਈ ਆਉਂਦੇ ਨੇ, ਹੱਥ ਜੋੜਦੇ ਨੇ, ਹੱਥ ਜੋੜ ਕੇ ਖੜੇ ਆਉਂਦੇ, ਉਹਨਾਂ ਦੀਆਂ ਤਸਵੀਰਾਂ ਵੀ ਹੱਥ ਜੋੜ ਕੇ ਖਿੜਦੀਆਂ ਨੇ, ਖਿੱਚਦੀਆਂ ਨੇ ਅਖਬਾਰਾਂ ਚ ਆਉਂਦੀਆਂ, ਇੰਜ ਹੱਥ ਜੋੜ ਕੇ ਬੂਹੇ ਬੂਹੇ ਤੇ ਜਾਂਦੇ ਨੇ। ਜਨਤਾ ਵਿਚਾਰੀ ਬੋਲੇ ਖਿੱਚ ਆ ਜਾਂਦੀ, ਪਬਲਿਕ ਤੋਂ ਖਿੱਚ ਆ ਜਾਂਦੀ ਵੀ ਸਾਡੇ ਘਰ ਹੈ, ਇੰਜ ਹੱਥ ਜੋੜ ਕੇ ਖੜਾ, ਸਾਡੇ ਬੂਹੇ ਤੇ ਖੜਾ। ਪਰ ਕੌਣ ਦੱਸੇ ਇੱਕ ਦਿਨ ਤੇਰੇ ਬੂਹੇ ਤੇ ਆਇਆ, ਹੁਣ 5 ਸਾਲ ਤੈਨੂੰ ਇਸ ਦੇ ਬੂਹੇ ਤੇ ਜਾਣਾ ਪੈਸਾ, ਇੱਕ ਦਿਨ ਇਸਨੇ ਹੱਥ ਜੋੜੇ ਨੇ, ਹੁਣ 5 ਸਾਲ ਤੈਨੂੰ ਹੱਥ ਜੋੜਨੇ ਪੈਣੇ। ਇਹ ਇੱਕ ਦਿਨ ਤੇਰੇ ਬੂਹੇ ਤੇ ਆਇਆ, ਤੂੰ ਇਸਦੀ ਗੱਲ ਮੰਨ ਲਈਏ, ਵੋਟ ਇਸਨੂੰ ਪਾ ਦਿੱਤਾ ਹੈ, ਤੂੰ 5 ਸਾਲ ਇਸਦੇ ਬੂਹੇ ਤੇ ਜਾਏਂਗਾ, ਤੇਰੀ ਗੱਲ ਕਿਸੇ ਨੇ ਨਹੀਂ ਸੁਣਨੀ, ਹੋ ਸਕਦਾ ਬੂਹੇ ਦੇ ਅੰਦਰ ਵੀ ਤੈਨੂੰ ਕੋਈ ਨਾ ਜਾਣਦੇ। ਇਸ ਤਰ੍ਹਾਂ ਲੋਕੀ ਠਗਾ ਜਾਂਦੇ ਨੇ ਰਾਜਨੀਤਿਕ ਦੁਨੀਆ ਚ, ਇਸ ਤਰ੍ਹਾਂ ਲੋਕੀ ਠਗਾ ਜਾਂਦੇ ਨੇ ਧਾਰਮਿਕ ਦੁਨੀਆ ਚ। ਇਹ ਦੋ ਤਰ੍ਹਾਂ ਦੀ ਦੁਨੀਆ ਚ ਬੜਾ ਪਖੰਡ ਚੱਲਦਾ, ਬੜਾ ਧੋਖਾ ਚੱਲਦਾ, ਧਰਮ ਦੀ ਦੁਨੀਆ ਚ, ਰਾਜਨੀਤੀ ਦੀ ਦੁਨੀਆ ਚ, ਆਦਕਾਲ ਤੋਂ ਝੂਠੇ ਰਾਜਨੀਤਿਕ ਦੁਨੀਆ ਨੂੰ ਧੋਖਾ ਦਿੰਦੇ ਰਹਿੰਦੇ ਨੇ, ਆਪਣਾ ਮਤਲਬ ਹੱਲ ਕਰਦੇ ਰਹਿੰਦੇ ਨੇ, ਧਰਮ ਦੀ ਦੁਨੀਆ ਚ ਪਖੰਡੀ ਡਿੰਡੀ ਗੁਰੂ ਗੁਰੂ ਹੋਣ ਦਾ ਦਾਅਵਾ ਕਰਕੇ ਦੁਨੀਆਂ ਨੂੰ ਆਪਣੇ ਪਿੱਛੇ ਲਾ ਕੇ ਆਪਣਾ ਮਕਸਦ ਹੱਲ ਕਰਦੇ ਰਹਿੰਦੇ ਨੇ, ਆਪਣੀ ਪੂਜਾ ਪ੍ਰਤਿਸ਼ਠਾ ਬਣਾਈ ਰੱਖਦੇ ਨੇ, ਜਦਕਿ ਜਗਤ ਜੋ ਹੈ ਉਡਾਰ ਰਹਿ ਜਾਂਦਾ, ਉਹਨਾਂ ਨੂੰ ਕਦੀ ਪਾਰ ਕਰਨਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਆਉਂਦੀ। ਭਗਤ ਕਬੀਰ ਤੇ ਕਹਿੰਦੇ ਨੇ, ਮਾਇ ਨੂੰ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ, ਆਪ ਡੁਬੇ ਚੌ ਵੇਦ ਨੇ ਚੇਲੇ ਦੀਏ ਬੁਰਾ। ਉਸ ਗੁਰੂ ਦੀ ਮਾਂ ਮੁੰਨ ਦੇਣੀ ਚਾਹੀਦੀ ਹੈ ਭਗਤ ਕਵੀ, ਉਹਦਾ ਵਾਕ ਮੈਂ ਤੁਹਾਡੇ ਸਾਹਮਣੇ ਰੱਖਿਆ। ਮਾਏ ਮੁੰਡੋ ਤੇ ਗੁਰੂ ਕੀ, ਉਸ ਗੁਰੂ ਦੀ ਮਾਂ ਨੂੰ ਮੁੰਨ ਦੇਣਾ ਚਾਹੀਦਾ, ਉਹਦੇ ਕੇਸ਼ ਮੁੰਨ ਦੇਣੇ ਚਾਹੀਦੇ ਨੇ, ਜਿਸ ਗੁਰੂ ਕੋਲ ਬੈਠ ਕੇ ਭਰਮ ਦੂਰ ਨਾ ਹੋਵੇ ਤੇ ਪ੍ਰਭੂ ਦੀ ਸਮਝ ਨਾ ਪਏ, ਪਰਮਾਤਮਾ ਦੀ ਸਮਝ ਨਾ ਪਏ। ਮਾਏ ਮੁੰਡੋ ਤੇ ਗੁਰੂ ਕੀ ਜਾਣਤੇ ਭਰਮ ਨਾ ਜਾਏ, ਆਪ ਡੁਬੇ ਚੌ ਵੇਦ ਨੇ ਚੇਲੇ ਦੀਏ ਬਹਾਰ। ਸੰਤਾਂ ਵਿੱਚੋਂ ਭਗਤਾਂ ਵਿੱਚੋਂ ਪਹਿਲਾ ਹੀ ਪੁਰਸ਼ ਹੈ ਜਿਸਨੇ ਐਲਾਨੀਆਂ ਕਹਿ ਦਿੱਤਾ, ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੂ ਨਾ ਹੈ। ਐ ਬ੍ਰਾਹਮਣ, ਤੂੰ ਜਗਤ ਦਾ ਗੁਰੂ ਹੋ ਸਕਦਾ ਤੇ ਜਗਤ ਤੇਰੇ ਕੋਲ ਧੋਖਾ ਖਾ ਸਕਦਾ, ਤੂੰ ਮੇਰਾ ਗੁਰੂ ਨਹੀਂ, ਮੈਂ ਤੈਨੂੰ ਨਹੀਂ ਮੰਨਦਾ, ਮੈਂ ਤੇਰੇ ਧੋਖੇ ਛਾਣ ਵਾਲਾ ਨਹੀਂ। ਸੱਚੇ ਸਿੱਖ ਤੋਂ ਸੱਚੇ ਗੁਰੂ ਦਾ ਪਤਾ ਚੱਲਦਾ, ਝੂਠੇ ਸਿੱਖਾਂ ਤੋਂ ਝੂਠੇ ਗੁਰੂਆਂ ਦੀ ਦੁਕਾਨ ਚੱਲਦੀ ਹੈ। ਮੈਂ ਲਵਸਤਰ ਦੁਆ ਦਿਆਂ, ਸੱਚੇ ਸਿੱਖ ਤੋਂ ਸੱਚੇ ਗੁਰੂ ਦਾ ਪਤਾ ਚੱਲਦਾ, ਝੂਠੇ ਗੁਰੂਆਂ ਤੋਂ ਝੂਠੇ ਸਿੱਖਾਂ ਤੋਂ ਝੂਠੇ ਗੁਰੂਆਂ ਦੀ ਦੁਕਾਨ ਚੱਲਦੀ ਹੈ, ਉਨ੍ਹਾਂ ਦੀ ਪੂਜਾ ਪ੍ਰਤਿਸ਼ਠਾ ਚੱਲਦੀ। ਸੱਚ ਦੀ ਬਨਿਸਪਤ ਜਗਤ ਵਿਚ ਝੂਠ ਬਹੁਤ ਹੈ। ਇਸ ਵਾਸਤੇ ਮੈਂ ਇਹ ਛੋਟਾ ਜਿਹਾ ਪੰਜਾਬ ਗੁਰੂ ਲੱਭਣਾ ਹੋਵੇ ਗਲੀ ਗਲੀ ਚ ਬੈਠੇ ਨੇ, ਪੂਰਨ ਸਿੱਖ ਲੱਭਣਾ ਹੋਵੇ ਚਿਰਾਗ ਲੈ ਕੇ ਵੀ ਜਾਓਗੇ ਤੇ ਕੋਈ ਵਿਰਲਾ, ਕੋਈ ਬਹੁਤ ਥੋੜ੍ਹੇ, ਕੋਈ ਬਹੁਤ ਥੋੜ੍ਹੇ। ਭਗਤ ਕਬੀਰ ਕਹਿੰਦੇ ਨੇ, ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੂ ਨਾਏ, ਅਰਧ ਉਰਦ ਕੇ ਪਛਮੁਆ ਚਾਰੋਂ ਬੇਦੋ ਮਾਏ। ਔਰ ਫਿਰ ਬ੍ਰਾਹਮਣ ਦੇ ਉੱਤੇ ਦੂਸਰੀ ਚੋਟ ਕੀਤੀ ਕਬੀਰ ਨੇ। ਸੁਭਾਵ ਕੇ ਵਿਚਾਰ ਚੱਲ ਪਈ ਤੇ ਮੈਂ ਇਤਨਾ ਨਿਰਣਾ ਕਰਦੇ ਹਾਂ, 2500 ਸਾਲ ਪਹਿਲੇ ਬ੍ਰਾਹਮਣ ਨੂੰ ਗੁਰੂ ਮੰਨਣ ਤੋਂ ਇਨਕਾਰ ਕਰ ਦਿੱਤਾ ਮਹਾਤਮਾ ਬੁੱਧ ਨੇ, ਤੂੰ ਮੇਰਾ ਗੁਰੂ ਨਹੀਂ ਹੈ, ਮੈਂ ਤੇਰੂੰ ਗੁਰੂ ਨਹੀਂ ਮੰਨਦਾ, ਤੂੰ ਮੇਰੇ ਭਰਮ ਦੀ ਨਿਵਿਰਤੀ ਨਹੀਂ ਕੀਤੀ, ਤੂੰ ਤੇ ਮੇਰੇ ਸਾਹਮਣੇ ਰੱਬ ਦੇ ਰੂਪ ਵੀ 33 ਕਰੋੜ ਰੱਖ ਦਿੱਤੇ, ਮੈਂ ਕਿਹੜੇ ਕਿਹੜੇ ਚੱਕਰ ਚ ਪਾਵਾਂ, ਕਿਸ ਕਿਸ ਦੀ ਪੂਜਾ ਕਰਾਂ, ਤੂੰ ਤੇ ਮਨੁੱਖਤਾ ਨੂੰ ਵੰਡ ਕੇ ਰੱਖ ਦਿੱਤਾ 4 ਹਿੱਸਿਆਂ ਵਿੱਚ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼, ਤੂੰ ਤੇ ਬਹੁਤ ਸਾਰੇ ਭਰਮ ਭੁਲੇਖੇ ਪਾ ਦਿੱਤੇ। 2500 ਸਾਲ ਪਹਿਲੇ ਬਿਹਾਰ ਵਿੱਚ ਜਨਮੀ ਇੱਕ ਪਹਿਲੀ ਆਤਮਾ ਜਿਹਦਾ ਨਾਂ ਪਹਿਲੇ ਸੀ ਸਿਧਾਰਥ, ਯਸ਼ੋਧਨ ਦਾ ਲੜਕਾ ਸਿਧਾਰਥ, ਜੋ ਬਾਅਦ ਵਿੱਚ ਮਹਾਤਮਾ ਬੁੱਧ ਬਣਿਆ, ਇਹਨੇ ਐਲਾਨੀਆਂ ਕਹਿ ਦਿੱਤਾ ਬ੍ਰਾਹਮਣ ਮੇਰਾ ਗੁਰੂ ਨਹੀਂ, ਤੇ ਬ੍ਰਾਹਮਣ ਦੇ ਸਿੱਖਿਆ ਗਿਆਨ ਦੁਆਰਾ ਮੈਂ ਆਪਣੀ ਜ਼ਿੰਦਗੀ ਬਤੀਤ ਨਹੀਂ ਕਰਨੀ, ਇਨਕਾਰ। ਬੜੀ ਕਰੜੀ ਸਾਧਨਾ ਕੀਤੀ ਇਸਨੇ, ਜਪ ਤਪ ਕੀਤਾ, ਇਸਨੂੰ ਆਤਮ ਬੋਧ ਪ੍ਰਾਪਤ ਹੋਇਆ, ਹਜ਼ਾਰਾਂ ਦੀ ਤਾਦਾਦ ਵਿੱਚ ਲੋਕੀ ਇਸਦੇ ਪਿੱਛੇ ਚਲੇ। ਬਾਅਦ ਵਿੱਚ ਬ੍ਰਾਹਮਣ ਨੇ ਚੋਟ ਮਹਿਸੂਸ ਕੀਤੀ, ਇਸ ਬੰਦੇ ਨੇ ਪਹਿਲੇ ਇਹ ਐਲਾਨ ਕੀਤਾ ਮੈਂ ਬ੍ਰਾਹਮਣ ਨੂੰ ਗੁਰੂ ਨਹੀਂ ਮੰਨਦਾ, ਤੇ ਹੁਣ ਇਸਨੇ ਆਪਣਾ ਪੰਥ ਖੜਾ ਕਰ ਲਿਆ, ਔਰ ਪੰਥ ਵੀ ਉਹਨਾਂ ਦਾ ਜੋ ਸਾਨੂੰ ਗੁਰੂ ਨਹੀਂ ਮੰਨਦੇ। ਰਾਜਸੀ ਸਤਾ ਉਹਨਾਂ ਦੇ ਕੋਲ ਸੀ ਜੋ ਬ੍ਰਾਹਮਣ ਨੂੰ ਗੁਰੂ ਮੰਨਦੇ ਸਨ। ਤੂੰ ਰਾਜਨੀਤੀ ਦਾ ਆਸਰਾ ਲੈ ਕੇ ਬੋਧ ਭਿਕਸ਼ੂਆਂ ਦਾ ਕਤਲੇ ਆਮ ਹੋਇਆ, ਇਤਿਹਾਸ ਪੜ੍ਹ ਕੇ ਦੇਖਣਾ, 13 ਲੱਖ ਬੋਧ ਭਿਕਸ਼ੂ ਜ਼ਿੰਦਾ ਜਲਾਏ ਗਏ, 13 ਲੱਖ, 13 ਲੱਖ ਬੋਧ ਭਿਕਸ਼ੂ ਜ਼ਿੰਦਾ ਜਲਾਏ ਗਏ, 3 ਲੱਖ ਦੇ ਕਰੀਬ ਕਤਲ ਕੀਤੇ ਗਏ, ਬਾਕੀਆਂ ਨੇ ਫਿਰ ਭਜਣਾ ਸ਼ੁਰੂ ਕਰ ਦਿੱਤਾ, ਹਿੰਦੁਸਤਾਨ ਛੋੜਨਾ ਸ਼ੁਰੂ ਕਰ ਦਿੱਤਾ। ਇਹ ਨਸ਼ੇ ਚਾਈਨਾ, ਬਰਮਾ, ਲੰਕਾ, ਭੂਟਾਨ, ਤਿੱਬਤ, ਲਾਓਸ, ਕੰਬੋਡੀਆ, ਵੈਟਨਾਮ, ਕੋਰੀਆ, ਇਸ ਪਾਸੇ ਭੱਜੇ, ਇੱਧਰ ਦੌੜੇ ਲੇਹ, ਲਦਾਖ, ਅੱਜ ਬੌਧ ਧਰਮ ਇੱਧਰ ਮਿਲਦਾ ਹਿੰਦੁਸਤਾਨ ਵਿੱਚ ਨਹੀਂ। ਬ੍ਰਾਹਮਣ ਨੂੰ ਖੁਸ਼ੀ ਹੋਈ ਵੀ ਕੁਛ ਅਸੀਂ ਮਾਰ ਦਿੱਤੇ, ਕੁਛ ਵਾਪਸ ਆ ਗਏ ਨੇ, ਸਾਨੂੰ ਗੁਰੂ ਮੰਨਣ ਲੱਗ ਪਏ ਨੇ, ਔਰ ਇਹਨਾਂ ਦੇ ਜਿਹੜੇ ਮੁਖੀ ਸਨ ਉਹ ਭੱਜ ਗਏ ਨੇ, ਦੇਸ਼ ਛੋੜ ਗਏ ਨੇ। 2500 ਸਾਲ ਪਹਿਲੇ ਬ੍ਰਾਹਮਣੀ ਸਮਾਜ ਦੇ ਖਿਲਾਫ ਉੱਠੀ ਜੋ ਆਵਾਜ਼ ਸੀ, ਉਸ ਵਿੱਚ ਬ੍ਰਾਹਮਣ ਨੂੰ ਜਿੱਤ ਹੋਈ, ਬਹੁਤ ਖੁਸ਼ੀ ਮਨਾਈ ਬ੍ਰਾਹਮਣ ਨੇ, ਕਾਫਰਾਂ ਨੂੰ ਕੱਢ ਦਿੱਤਾ, ਮਾਰ ਦਿੱਤਾ। ਇਸੇ ਤਰੀਕੇ ਨਾਲ ਵਰਨ ਵੰਡ ਚੱਲਦੀ ਰਹੀ, ਸ਼ੂਦਰਾਂ ਤੇ ਜ਼ੁਲਮ ਹੁੰਦਾ ਰਿਹਾ, ਧਰਮ ਦੀ ਦੁਨੀਆਂ ਵਿਚ ਅੰਧਕਾਰ ਤੇ ਪਖੰਡ ਚੱਲਦਾ ਰਿਹਾ। ਗਾਲਬਨ ਕੋਈ 625 ਸਾਲ ਪਹਿਲੇ, ਮਹਾਤਮਾ ਬੁੱਧ ਤੋਂ ਕੋਈ 1900 ਸਾਲ ਬਾਅਦ ਫਿਰ ਆਵਾਜ਼ ਉੱਠੀ ਬਨਾਰਸ ਤੋਂ, ਜਿਸ ਨੇ ਕਹਿ ਦਿੱਤਾ, ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾ। ਇਹ ਸੰਸਾਰ ਦਾ ਗੁਰੂ ਹੋ ਸਕਦਾ ਮੇਰਾ ਨਹੀਂ, ਮੈਂ ਨਹੀਂ ਮੰਨਦਾ। ਕਬੀਰ ਦੇ ਸਾਹਮਣੇ ਮਹਾਤਮਾ ਬੁੱਧ ਦੇ ਪੈਰੋਕਾਰਾਂ ਦਾ ਹਾਲ ਜ਼ਰੂਰ ਸੀ। ਆਖਿਰ ਇਤਿਹਾਸ ਦੇ ਇਸ ਤਰ੍ਹਾਂ ਦੇ ਪੁਰਸ਼ ਜਾਣੂ ਹੁੰਦੇ ਨੇ, ਗਿਆਨੀ ਹੁੰਦੇ ਨੇ, ਸੂਝਵਾਨ ਹੁੰਦੇ ਨੇ, ਪਤਾ ਸੀ। ਫਿਰ ਵੀ ਇਹ ਖਤਰਾ ਮੁੱਲ ਲਿਆ। ਪਰ ਮੈਂ ਇਸ ਤਰ੍ਹਾਂ, ਜਿਹੜਾ ਖਤਰਾ ਮੁੱਲ ਲੈਂਦਾ ਉਹਦੇ ਕੋਲ ਹੀ ਕੁਛ ਹੁੰਦਾ, ਦੂਜਿਆਂ ਕੋਲ ਕੁਛ ਵੀ ਨਹੀਂ ਹੁੰਦਾ। ਇਸ ਨੂੰ ਮੈਂ ਇੰਜ ਵੀ ਬਿਆਨ ਕਰਦਾ ਹਾਂ, ਖਿੜਾ ਹੋਇਆ ਫੁੱਲ ਖਤਰੇ ਵਿੱਚ ਹੈ, ਕੰਡਿਆਂ ਨੂੰ ਕੋਈ ਖਤਰਾ ਨਹੀਂ। ਜਲਦਾ ਹੋਇਆ ਦੀਵਾ ਖਤਰੇ ਵਿੱਚ ਹੈ, ਬੁਝੇ ਹੋਏ ਦੀਵੇ ਨੂੰ ਕੋਈ ਖਤਰਾ ਨਹੀਂ। ਜੀਂਦਾ ਜਾਗਦਾ ਮਨੁੱਖ ਖਤਰੇ ਵਿੱਚ ਹੈ, ਮੁਰਦੇ ਨੂੰ ਕੋਈ ਖਤਰਾ ਨਹੀਂ। ਜੋ ਕਬਰਾਂ ਚ ਪਿਆ ਕੀ ਖਤਰਾ, ਜੀਂਦੀ ਜਾਗਦੀ ਕੌਮ ਨੂੰ ਖਤਰਾ ਹੈ, ਮੁਰਦਾ ਕੌਮਾਂ ਨੂੰ ਕੋਈ ਖਤਰਾ ਨਹੀਂ। ਜੀਵਦੇ ਜਾਗਦੇ ਮੰਦਰ ਖਤਰੇ ਚ ਨੇ, ਮੁਰਦਾ ਮੰਦਰਾਂ ਨੂੰ ਕੋਈ ਖਤਰਾ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ। ਤੇ ਜੀਵਦੇ ਜਾਗਦੇ ਦੀ ਪਹਿਚਾਣ ਕੀ ਹੁੰਦੀ ਹੈ, ਉਹਦੇ ਅੰਦਰ ਸਵਾਸ ਚੱਲਦੇ ਨੇ, ਉਹਦੀ ਜ਼ਬਾਨ ਚੱਲਦੀ ਹੈ, ਬੋਲਦਾ। ਬੋਲਣਾ ਇਸ ਗੱਲ ਦਾ ਸਬੂਤ ਹੈ ਕਿ ਜੀਵਦਾ। ਚੁੱਪ ਕਰ ਗਿਆ, ਬੋਲਦਾ ਹੀ ਨਹੀਂ, ਬੁਲਾਉਣ ਤੇ ਵੀ ਨਹੀਂ ਬੋਲਦਾ, ਮੁਰਦਾ ਮਰ ਚੁੱਕਿਆ। ਇਸ ਹਿਸਾਬ ਨਾਲ ਕਈ ਦੇਖੋਗੇ ਕਿ ਜ਼ਿੰਦਾ ਕੌਮਾਂ ਵੀ ਮੁਰਦਾ ਹੀ ਨੇ, ਕਈ ਜ਼ਿੰਦਾ ਮਨੁੱਖ ਵੀ ਮੁਰਦਾ ਹੀ ਨੇ, ਕੋਈ ਜ਼ਿੰਦਾ ਨਹੀਂ ਨੇ, ਬੋਲਦੇ ਹੀ ਨੇ। ਬੋਲ ਸੋ ਧਰਮਣੀਆ ਮੌਨ ਕਤ ਧਾਰੀ, ਰਾਮ ਧਰਮ ਦੀ ਗੱਲ ਆਖਣ ਵਾਲਾ ਸਮਾਂ ਹੈ। ਇਹ ਧਾਰਮਿਕ ਬੰਦੇ ਤੂੰ ਚੁੱਪ, ਮੁਰਦਾ ਬੋਲਦਾ ਹੀ ਨੇ, ਤੂੰ ਕੁਛ ਕਹਿੰਦਾ ਹੀ ਨਹੀਂ। ਜੀਂਦਾ ਜਾਗਦਾ ਮਨੁੱਖ ਸੀ ਮਹਾਤਮਾ ਬੁੱਧ ਬੋਲ ਪਿਆ, ਔਰ ਜੀਂਦੀ ਜਾਗਦੀ ਆਤਮਾ ਸੀ ਕਬੀਰ ਬੋਲ ਪਿਆ। ਔਰ ਜੋ ਬੋਲੇਗਾ ਖਤਰੇ ਤੇ ਹੋਵੇਗਾ। ਮੈਂ ਫਿਰ ਅਰਜ਼ ਕਰਾਂ, ਖਿੜਾ ਹੋਇਆ ਫੁੱਲ ਖਤਰੇ ਵਿੱਚ ਹੈ, ਕੋਈ ਤੋੜ ਸਕਦਾ ਹੈ, ਕੁਮਲਾ ਸਕਦਾ ਹੈ, ਤੂਫਾਨੀ ਹਵਾਵਾਂ ਉਸਨੂੰ ਝਾੜ ਸਕਦੀਆਂ ਨੇ, ਕੋਈ ਪਸ਼ੂ ਉਸਨੂੰ ਮੂੰਹ ਵਿੱਚ ਪਾ ਸਕਦਾ ਹੈ, ਪਰ ਕੰਡੇ ਨੂੰ ਕੀ ਖਤਰਾ ਹੈ, ਜੋ ਖਿੜਿਆ ਹੀ ਨਹੀਂ ਕੀ ਮੁੜ ਜਾਏਗਾ। ਜਲਦਾ ਹੋਇਆ ਦੀਵਾ ਖਤਰੇ ਵਿੱਚ ਹੈ, ਬੁੱਝੇ ਹੋਏ ਦੀਵੇ ਨੂੰ ਕੋਈ ਖਤਰਾ ਨਹੀਂ। ਜੀਵਦਾ ਜਾਗਦਾ ਮਨੁੱਖ ਖਤਰੇ ਵਿੱਚ ਹੈ, ਕਬਰਾਂ ਵਿੱਚ ਪਏ ਹੋਏ ਮੁਰਦਿਆਂ ਨੂੰ ਕੋਈ ਖਤਰਾ ਨਹੀਂ। ਜੀਵਦੀ ਜਾਗਦੀ ਕੌਮ ਨੂੰ ਖਤਰਾ ਹੈ, ਮੁਰਦਾ ਕੌਮਾਂ ਨੂੰ ਕੋਈ ਖਤਰਾ ਨਹੀਂ, ਉਹ ਤਾਂ ਬੋਲਦੀਆਂ ਹੀ ਨਹੀਂ। ਜੀਵਦੇ ਜਾਗਦੇ ਮੰਦਰਾਂ ਨੂੰ ਖਤਰਾ ਹੈ, ਮੁਰਦਾ ਮੰਦਰਾਂ ਨੂੰ ਕੋਈ ਖਤਰਾ ਨਹੀਂ। ਤੁਸੀਂ ਆਖੋਗੇ ਮੰਦਰ ਵੀ ਮੁਰਦਾ ਹੁੰਦੇ ਨੇ, ਹਾਂ ਗਵਾਲੀਅਰ ਦੀ ਗੱਲ ਹੈ। ਉਸ ਦਿਨ ਕਿਧਰੇ ਮੈਂ ਕਲਾ ਦੀ ਕਥਾ ਕੀਤੀ, ਵੀ ਕਲਾ ਕਿੰਨੇ ਪ੍ਰਕਾਰ ਦੀ, 64 ਪ੍ਰਕਾਰ ਦੀ ਵਿਦਿਆ ਸਾਡੇ ਦੇਸ਼ ਦੇ ਪ੍ਰਾਚੀਨ ਵਿਦਵਾਨਾਂ ਨੇ ਮੰਨੀ ਹੈ, 64 ਤਰ੍ਹਾਂ ਦੀ ਕਲਾ। ਤੇ ਅਵਤਾਰੀ ਪੁਰਸ਼ਾਂ ਨੂੰ ਨਾਪਣ ਤੋਲਣ ਦਾ ਢੰਗ ਵੀ ਇਹ ਸੀ ਕਿ ਇਹਦੇ ਅੰਦਰ ਕਲਾ ਕਿਤਨੀ ਹੈ। ਜੈਸੇ ਕਹਿੰਦੇ ਨੇ ਸ਼੍ਰੀ ਰਾਮ ਦੇ ਅੰਦਰ 14 ਕਲਾ ਸਨ, 14 ਤਰ੍ਹਾਂ ਦੀ ਵਿਦਿਆ ਉਹਨਾਂ ਦੇ ਕੋਲ ਸੀ। 16 ਕਲਾ ਸ੍ਰੀ ਕ੍ਰਿਸ਼ਨ ਦੇ ਸਨ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਵੀ ਉਦਾਹਰਣ ਮਿਲਦਾ ਹੈ, 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕਰ ਚੜਿਆ। ਕਲਾ ਗਿਆਨ ਇੱਕ ਕਲਾ ਹੈ, ਵਿਗਿਆਨ ਇੱਕ ਕਲਾ ਹੈ, ਰਾਜਨੀਤੀ ਇੱਕ ਕਲਾ ਹੈ, ਨ੍ਰਿਤ ਇੱਕ ਕਲਾ ਹੈ, ਸੰਗੀਤ ਇੱਕ ਕਲਾ ਹੈ, ਕਵਿਤਾ ਇੱਕ ਕਲਾ ਹੈ, ਵਾਕ ਸੱਤਿਆ ਇੱਕ ਕਲਾ ਹੈ, ਧਰਮ ਵੀ ਇੱਕ ਕਲਾ ਹੈ। ਇਸ ਤਰ੍ਹਾਂ ਗਿਣਦਿਆਂ ਗਿਣਦਿਆਂ ਕ੍ਰਿਸ਼ਨ ਵਿੱਚ ਗਿਣਨ ਵਾਲਿਆਂ ਨੇ 16 ਗਿਣੀਆਂ। ਬਈ ਧਰਮ ਵੀ ਇਹਦੇ ਕੋਲ ਹੈ, ਕਵਿਤਾ ਵੀ ਇਹਦੇ ਕੋਲ ਹੈ, ਨ੍ਰਿਤ ਵੀ ਇਹਦੇ ਕੋਲ ਹੈ, ਸੰਗੀਤ ਵੀ ਇਹਦੇ ਕੋਲ ਹੈ, ਰਾਜਨੀਤੀ ਵੀ ਇਹਦੇ ਕੋਲ ਹੈ, ਵਾਕ ਸੱਤਿਆ ਵੀ ਇਹਦੇ ਕੋਲ ਹੈ। ਗਿਣਦਿਆਂ ਗਿਣਦਿਆਂ ਉਹਨਾਂ ਨੇ 16 ਤੇ ਗੱਲ ਮੁਕਾਈ, ਬਈ ਇਹਦੇ ਕੋਲ 16 ਨੇ, ਰਾਮ ਕੋਲ 14 ਨੇ, ਕਈਆਂ ਕੋਲ 8 ਮੰਨੀਆਂ ਨੇ, 4 ਮੰਨੀਆਂ ਨੇ, 2 ਮੰਨੀਆਂ ਨੇ, 1 ਮੰਨੀਆਂ ਨੇ, کئی نو انسا اوتار کہندے نے انس ماتر بالکل معمولی انہوں کہندے نے انسا اوتار اکاگر تبخش نے انسا اوتار انس ماتر کلا ہے سمپورن کا نہیں ہے انہوں نے کہہ دیتا انسا اوتار کرشن نو کہہ دیتا سمپورن اوتار کیونکہ سولہ نے جتنے اوتاری پرشاں تے نگاہ ماری دیش دے دوانا نے کسی چ چودہ کسی چ بارہ کسی چ دس کسی چ اٹھ کسی چ چار کسی چ دو کسی چ ایک کسی چ انس ماتر سولہ تو اگے کوئی بھی نہیں سی تو مجبورن کہنا پیا شری کرشن سولہ کلا سمپورن اوتار نے گرو گرنتھ صاحب جی مہاراج دی بانی سولہ کلا سمپورن فلیا انت کلا ہوئے ٹھاکر چلیا وہ جو پرماتما ہے وہ سولہ کلا تے نہیں رکتا وہ تو اتنی کلا نے گنتی مک جائے گی اس کی کلا نہیں گن سکو گے ہر طرح کی کلا اس کو آتی ہے انیکاں طرح کی کلا لے کے وہ ٹھاکر پرگٹ ہویا ہے تو مختصر جو ہے میں اس طرح یہ پہچان ہوندی سی اوتاراں نوں ناپن تولن دا ڈھنگ ہوندا سی کہ اے دے اندر کلا کتنی ہے تے کلا تو او مہانتا نوں جو ہے ناپ دے سن گن دے سن تے من دے سن سبھاو گل ہے سنگیت کلا کاوی کلا نرت کلا مورتی کلا انہاں دے اُتے کوئی داس وچار کر رہے اسی گوالیئر دی گل ہے مورتی کلا نرت کلا سنگیت کلا کاوی کلا ਉੱਥੇ ਇੱਕ ਸੱਜਣ ਬੈਠਾ ਸੀ ਸ਼ਹਿਰ ਦਾ ਪ੍ਰਤਿਸ਼ਠਿਤ ਮੈਨੂੰ ਕਹਿਣ ਲੱਗਾ ਤੁਹਾਡੀ ਅੱਜ ਦੀ ਕਥਾ ਸੁਣ ਕੇ ਇੰਝ ਲੱਗਦਾ ਜਿਵੇਂ ਤੁਸੀਂ ਕਲਾ ਪ੍ਰੇਮੀ ਹੋ ਮੈਂ ਤਾਂ ਕਲਾ ਨਾਲ ਤੇ ਹਰ ਇੱਕ ਦਾ ਪ੍ਰੇਮ ਹੁੰਦਾ ਇਹ ਗੱਲ ਵੱਖਰੀ ਹੈ ਕਿਸੇ ਨੂੰ ਸੰਗੀਤ ਚੰਗਾ ਲੱਗਦਾ ਕਿਸੇ ਨੂੰ ਕਵਿਤਾ ਚੰਗੀ ਲੱਗਦੀ ਕਿਸੇ ਨੂੰ ਮਸੂਰੀ ਸੰਤਰਾਸ਼ੀ ਚੰਗੀ ਲੱਗਦੀ ਕਿਸੇ ਨੂੰ ਨ੍ਰਿਤ ਚੰਗਾ ਲੱਗਦਾ ਇਹ ਗੱਲ ਵੱਖਰੀ ਹੈ ਪਰ ਕਲਾ ਹਰ ਮਨੁੱਖ ਨੂੰ ਪ੍ਰਭਾਵਿਤ ਕਰਦੀ ਹੈ ਕਲਾ ਹਰ ਬੰਦੇ ਤੇ ਅਸਰ ਪਾਉਂਦੀ ਹੈ ਆਰਟ ਹਰ ਬੰਦੇ ਨੂੰ ਮੁਤਾਸਰ ਕਰਦਾ ਹੈ ਮੈਨੂੰ ਕਹਿਣ ਲੱਗਾ ਇਲਮੇ ਮਸੂਰੀ ਸੰਗ ਤਰਾਸ਼ੀ ਮੂਰਤੀ ਕਲਾ ਇਹਦਾ ਇੱਕ ਨਮੂਨਾ ਹੈ ਕਿਲੇ ਦੇ ਉੱਤੇ ਜੇ ਤੁਸੀਂ ਦੇਖਣਾ ਚਾਹੋ ਤਾਂ ਮੈਂ ਤੁਹਾਨੂੰ ਦਿਖਾਵਾਂਗਾ ਮੈਂ ਜ਼ਰੂਰ ਦੇਖਦਾ ਉਹ ਮੈਨੂੰ ਲੈ ਗਿਆ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪਾਵਨ ਅਸਥਾਨ ਬਣਿਆ ਗਵਾਲੀਅਰ ਕਿਲੇ ਦੇ ਉੱਪਰ ਸ਼ਾਇਦ ਤੁਹਾਡੇ ਇੱਛਾ ਕਈਆਂ ਨੇ ਦਰਸ਼ਨ ਕੀਤੇ ਹਨ ਜਿੱਥੇ ਜਹਾਂਗੀਰ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਜੇਲ੍ਹ ਵਿੱਚ ਰੱਖਿਆ ਸੀ 52 ਰਾਜਿਆਂ ਦੇ ਨਾਲ ਅੱਜ ਉੱਥੇ ਬੜਾ ਮਹਾਨ ਮੰਦਿਰ ਉਸਰਿਆ ਹੈ ਬਹੁਤ ਸੁੰਦਰ ਗੁਰਦੁਆਰਾ 24 ਘੰਟੇ ਜਿੱਥੇ ਲੰਗਰ ਮਿਲਦਾ ਹੈ ਸੰਗਤਾਂ ਦਰਸ਼ਨ ਕਰਨ ਲਈ ਜਾਂਦੀਆਂ ਹਨ ਇਸੇ ਗੁਰਦੁਆਰੇ ਦੇ ਨਾਲ ਸੀ ਮੰਦਿਰ ਖੜਾ ਹੈ ਅਜੇ ਵੀ ਉਹ ਮੈਨੂੰ ਉੱਥੇ ਲੈ ਗਿਆ ਅੱਧਾ ਘੰਟਾ ਦਿਖਾਉਂਦਾ ਰਿਹਾ ਇੱਕ ਇੱਕ ਸਿਲ ਦੀ ਵਿਆਖਿਆ ਕਰਦਾ ਰਿਹਾ ਇੱਕ ਇੱਕ ਤਸਵੀਰ ਦੀ ਵਿਆਖਿਆ ਕਰਦਾ ਰਿਹਾ ਇੱਕ ਇੱਕ ਮੂਰਤੀ ਦੀ ਮਹਾਨਤਾ ਮੈਨੂੰ ਦੱਸਦਾ ਰਿਹਾ ਉਸ ਤੋਂ ਮੈਂ ਇਹ ਅੰਦਾਜ਼ਾ ਲਾਇਆ ਕਿ ਇਹਨੂੰ ਵੀ ਆਰਟ ਦਾ ਗਿਆਨ ਹੈ ਕਲਾ ਦਾ ਗਿਆਨ ਹੈ ਵਾਲਮਨ ਅੱਧਾ ਹੀ ਘੰਟਾ ਲੱਗਿਆ ਹੋਣਾ ਤੇ ਫਿਰ ਮੈਨੂੰ ਕਹਿਣ ਲੱਗਾ ਗਿਆਨੀ ਜੀ ਇਸ ਮੰਦਰ ਬਾਰੇ ਤੁਸੀਂ ਆਪਣੀ ਰਾਏ ਦੱਸੋ ਹੁਣ ਤੁਸੀਂ ਦੱਸੋ ਤੇ ਜੋ ਮੈਂ ਤੁਹਾਨੂੰ ਦਿਖਾਇਆ ਹੈ ਮੰਦਰ ਇਹ ਕਲਾ ਦਾ ਨਮੂਨਾ ਹੈ ਕਿ ਨਹੀਂ ਸਵਾਲਕ ਮੇਰੇ ਮੂੰਹ ਬੋਲ ਨਿਕਲਦਾ ਹੈ ਬੜਾ ਸੋਹਣਾ ਮੰਦਰ ਹੈ ਕਲਾ ਦੀ ਮਹਾਨਤਾ ਇੱਕ ਇੱਕ ਸਿਲ ਤੋਂ ਪ੍ਰਗਟ ਪਈ ਹੁੰਦੀ ਹੈ ਪਰ ਮੈਂ ਆਖਿਆ ਮਿੱਤਰਾ ਬੁਰਾ ਨਾ ਮੰਨਾ ਇਹ ਮੰਦਰ ਮੁਰਦਾ ਹੈ ਮਰਿਆ ਹੋਇਆ ਉਹਨੇ ਮੱਥੇ ਤੇ ਵੱਟ ਪਾ ਲਿਆ ਕਹਿਣ ਲੱਗਾ ਹੈ ਮੈਂ ਤਾਂ ਤੁਹਾਨੂੰ ਗਿਆਨੀ ਸਮਝਿਆ ਕਥਾ ਵਾਚਕ ਸਮਝਿਆ ਤੇ ਤੁਸੀਂ ਮੰਦਰਾਂ ਨੂੰ ਵੀ ਮੁਰਦਾ ਕਹਿੰਦੇ ਬਣਿਆ ਉਦੋਂ ਦੇ ਹੀ ਖਤਰੇ ਚ ਹੈ ਕੋਈ ਅਬਦਾਲੀ ਢੰਗ ਹੈ ਕਦੀ ਕੋਈ ਹੋਰ ਆ ਕੇ ਅਨਰਥ ਕਰਦਾ ਹੈ ਕਦੀ ਕੋਈ ਹੋਰ ਆ ਕੇ ਜੀਵਦਾ ਜਾਗਦਾ ਮੈਂ ਫਿਰ ਅਰਜ਼ ਕਰਾਂ ਕਬਰਾਂ ਵਿੱਚ ਪਏ ਮੁਰਦੇ ਨੂੰ ਕੀ ਖਤਰਾ ਹੈ ਜੀਵਦੇ ਜਾਗਦੇ ਨੂੰ ਖਤਰਾ ਹੈ ਕੰਡਿਆਂ ਨੂੰ ਕੀ ਖਤਰਾ ਹੈ ਫੁੱਲਾਂ ਨੂੰ ਖਤਰਾ ਹੈ ਖਤਰਾ ਇਸ ਗੱਲ ਦਾ ਸਬੂਤ ਹੈ ਜਿਸ ਜਿਹੜਾ ਮਨੁੱਖ ਮਹਿਸੂਸ ਕਰੇ ਕਿ ਮੈਂ ਖਤਰੇ ਚ ਹਾਂ ਇਤਨੀ ਗੱਲ ਤੇ ਸਪਸ਼ਟ ਉਸਦੇ ਕੋਲ ਕੁਛ ਨਾ ਕੁਛ ਹੈ ਧਨ ਹੋਵੇਗਾ ਸੰਪਦਾ ਹੋਵੇਗੀ ਕਲਾ ਹੋਵੇਗੀ ਜਾਂ ਕਮ ਸੇ ਕਮ ਜਿੰਦ ਜਾਨ ਹੋਵੇਗੀ कुछ ना कुछ तो है खतरे च, जान भी नहीं, धन भी नहीं, संपदा भी नहीं, पद प्रतिष्ठा भी नहीं, कादा खतरा, खतरा इस गल का सबूत है कुछ है। एक कौम जन्म तो ही खतरिया देश है क्योंकि कोल कुछ है। दो शब्द मेरे बर्दाश्त करने ना, गलवती थोड़ी सहमति हो भावे ना हो, जिस दिन एक कौम खतरे च ना हुई समझ लेना इसके कोल कख भी नहीं, कुछ भी नहीं है, कुछ भी नहीं है, तो मुर्गा हो गई तो मर चुकी है। खतरा जिंदगी न होगा मौत न होने, जींदा जागदा मंदिर अठे पैर बोल रहे, हर वक्त बोल रहे, प्रभु दी गल, प्रभु दी विचार, प्रभु दे गीत, प्रभु दे संगीत। ये गुरु अमरदास जी महाराज की सोचनी सी, गुरु रामदास जी महाराज की मेहनत, गुरु अर्जन देव जी महाराज का साजो श्रृंगार जो संभालिया उन्होंने, और गुरु हरगोबिंद साहब जी महाराज की हिफाजत। हरिमंदर साहब एवं नहीं बने, कल्पना सी गुरु अमरदास जी भी ऐसा बने। कम शुरू किया धन गुरु रामदास जी ने, कम संपूर्ण किया गुरु अर्जन देव जी ने, उसकी हिफाजत की धन गुरु हरगोबिंद साहब जी महाराज ने। इतनी गुरु नानक के रूपां की महानता। भक्त कहने असि भरमण करते रहे कुछ प्राप्ति ना हुई। तो हुण मैं यह अर्ज करा, भक्त ब्राह्मण होके आखन कि सानू कोई भी संत मिले अगर वो ब्राह्मण नहीं भी तां भी बड़ी वड्डी गल, रिस्क लिया इन्होंने, खतरा लिया। मैं हुणे अर्ज की महात्मा बुद्ध तो बाद खतरा लिया कबीर ने, और उन्हें ऐलानिया कह दिता, हम गोरु तुम ग्वार गुसाई, जन्म जन्म रखवारे, कभू ना पार उतार चरायो, कैसे खसम हमारे। भई असी थोड़िया गवां ते तुसी ग्वाले, क्योंकि ब्राह्मण कहिंदा सी तुसी साडियां गवां, असी थोड़े रखवाले आ ग्वाले आ, ते जे असी ना होईए ते शेर थानू खा देणगे, कोई भी जंगली जानवर थानू फाड़ देवेगा। असी रखवाले हां ग्वाले हां, तुसी साडियां गवां हो। कबीर कहने चलो मान लेंदे, हम गोरु, गोरु गऊ, हम गोरु तुम ग्वार गोसाई, तुसी ग्वाले ते गोसाई मालक। गो कहने ने गऊ नू, साई कहने ने मालक नू, गऊआं दे मालक। गोसाई दा मतलब है गऊआं दा मालक। हम गोरु तुम ग्वार गोसाई, जन्म जन्म रखवाले, थोड़ा दावा कि असी जन्म जन्मांतरा इन्हां गऊआं दे रखवाले हैं, इस लोक ते परलोक दे रखवाले हैं। पर कबीर कहन, कभू ना पार उतार चढ़ायो, कैसे खसम हमारे। किस तरह का तू साडा गुसाई है, मालक है, तू ते मैनू कदी पार नहीं उतारिया, पिछले जन्म च मैं भटकदा रहा, हुण मेरा जन्म होया, तू मेरी की रखिया की थी? कुछ भी नहीं। तू मेरी की हिफाजत की थी? कुछ भी नहीं। इस वास्ते मैं तेनू गुरु नहीं मनूंगा। हुण कुदरती गल है, कबीर का अशर भी उही आना सी जो महात्मा बुद्ध के पैरोकारां दा होया। पहले इसका घर जलाया गया, पता है अद्धी रात में इसके घर नूं अग लाई गई, भी सुते पैणगे सारे जल जाएंगे, भोग पा देंगे। घरां नूं अग ला के जिंदा जलाना ये बड़ी पुरानी प्रथा है इस समाज की। रब की नेत उस दिन कबीर घर च नहीं सी, गंगा के तट पर बैठा हुआ सी, सतनाम की धुनी च मस्त, घर नहीं आया सी, परिवार सौं गया, बच्चे सौं गए। अधी रात नू अग लाई, पर कमाल जाग पिया, कबीर का लड़का जाग पिया, परिवार के फर्द ते सारे बच गए, खड्डी जल गई, कपड़ा जल गया, घर का साजो समान जल गया। कमाल बजे होया, गंगा के तट पर पहुंचया, तो कबीर नू कहिंदा, बापू घर नू ते अग लग गई, सब कुछ जल गया, ठीक है असी सारे बच गए, कोई नुकसान नहीं होया, पर घर ते जल गया, थोड़ी वो खड्डी भी जल गई जिसते तुसी कपड़े बुनते, सारा बुनिया होया कपड़ा भी जल गया, सूत भी जल गया, घर का साजो समान भी जल गया। कबीर बैठे सन किसी मस्ती च, कहने लगे अपने पुत्र नूं, राम जपत तन जर की ना जाए, राम नाम चित रहो समाए। ऐ मेरे बच्चे अफसोस ना कर, जिस मस्ती च मैं बैठा मेरे तन में भी कोई अग ला दे परवाह नहीं, पर मेरे मुंह च जड़े बोल निकलने वो निकलने हैं। तू घर दे जलन की गल करना है, कोई मेरे तन में भी अग ला दे परवाह नहीं। फिर कबीर ते चोरी का इल्जाम लग्या, यारी का इल्जाम लग्या। अगर कबीर चोर है तो फिर दुनिया च कोई साध नहीं, और कबीर दुराचारी है तो फिर दुनिया में कोई सदाचारी नहीं। और इस इल्जाम में कबीर पकड़िया भी गया, कबीर नूं अदालत में भी पेश किया गया, सिकंदर लोधी ने सजाए भी दी, सजाए मौत। यह भी मैं अर्ज कर दिया, सजाए मौत। एक गल वखरी है कि जिस हाथी के थले कुचल के कबीर नूं मारना सी, वह हाथी सूंद नाल चुक के कबीर नूं मत्था टेकन लगता। कुंचर पोट लै लै नमस्कारे, बूझी काजी नै अंधियारे। गुस्से विच आके सिकंदर लोधी ने कबीर नूं गंगा सुट दिता। एक उछली हुई लहर, हड़ ते आई हुई गंगा। यह गल वखरी है कि उहदियां मुश्कां जो बनिया हुई सन लहरां नाल खुल गई, ते लहरां ने किनारे ते सुट दिता कबीर नूं, जिसनूं आप कहिंदा गंगा की लहर मेरी टूटी जंजीर। संघर्ष चलता रहा, इल्जाम लगते रहे, झड़पां होंदिया रहियां। तंग आके एक दिन कबीर ने कह दिता, मैं बनारस छोड़ना, छोड़ी मैं बनारस, मैं निकलना जदों बुढ़े हो गए। परिवार भी कहन लगा, सारी जिंदगी इत्थे बतीत कीती है, हुण आखिरी समय। कहन लगे, हां हुण संघर्ष मेरा शरीर नहीं कर सकता, मैं बिरद हो गया, मैं बनारस छोड़ना। ब्राह्मणा नूं कहण दा मौका मिल गया, सगल जन्म सिव पुरी बिताया, मरती बार मगहर उठदाया, काशी मगहर संबिचारी, होछी भगत कैसे उतर सपारी। ये होछा सी, इसकी भगती भी होछी, ये बिल्कुल होछा। इन्हें मगहर ते काशी ने इको जिया समझ लिया। जद लोगों ने पूछया किथे चले, मगहर चले। मगहर गोरखपुर दे कोल इक छोटा जिहा कस्बा है, जिदे बारे सनातन मत का ऐसा कहना जड़ा इत्थे मरेगा खोते दी जून जाएगा। तो कबीर मगहर चल पे, मगहर नूं चले। ते ब्राह्मण भी खुश होए, नाले कहण लगे, होछा भगत है, मरण दे दिन आए ने, शिवापुरी च जाना सी, मगहर चले। कहने परिवार के बंदियां ने भी कुछ समझाया, खास करके लोई नूं कबीर नूं कहना भी पिया, कहत कबीर सुनोरी लोई, भरम न भूलो कोई, क्या काशी क्या उखर मगहर, राम हृदय जो होई। हृदय च राम होना चाहिए, काशी की ते मगहर की, प्रभु दा नाम हृदय च होना चाहिए। चलो कहने, जिस दिन बनारस छोड़ी कबीर ने, उस रात नू ब्राह्मणा ने दीपमाला की थी, फिर काफर साढ़े शहर चो निकले। विद्या दी टकसाल, धर्म दा एक मरकस केंद्र, उत्थों ही निकले। बौद्ध भिक्षु जब हिंदुस्तान छोड़ के नशे, एक खुशी उदों मनाई गई, एक खुशी आज जब कबीर ने बनारस छोड़ी, ये दूसरी जित हुई। महात्मा बुद्ध नूं भजा के जित हुई, कबीर नूं बनारस चो कढ के जित हुई। मैं मगहर दे दर्शन करन गया सी, मगहर जिथे कबीर दी समाध है। बस समाप्ति कर रहा हूं, ज्ञानी जी कह रहे समा हो रहा है, मैं तो भूमिका जी सारा समा ले गया। खैर उ समाध बनी हुई मगहर दे, ते मैं देख के हैरान होया, एक पासे मजौर बैठा से मुसलमान, एक पासे ब्राह्मण बैठा पुजारी। जिस पासे मजौर सी कुदरती गल, मैं उधर नाल कुछ विचारा वटांदरा कर लग पाया, फिर जो चलन लग गया तो ब्राह्मण ने आवाज मारी, सरदार जी ये कबीर जी की समाध है, यहां दक्षिणा दे के जाइए। ते मैं ते खेड़ा तुसी इत्थे भी नहीं छड़े, इस विचारे जी दे जी, ते उन्हों कदी चैन नाल बैठन नहीं दिता, कदी चोरी दा इल्जाम, कदी यारी दा इल्जाम, कदी उहदा घर जलाया, ते उन्हें दी मड़ी ते आण बैठ। उदों तुसी इसनों काफर कहिंदे रहे, अज कहिंदे ओ संत है, भगत है। कबीर पवाद गालमन 100 साल बाद, अब तो 125 साल पहले गुरु नानक ने कह दिता, मैं जनेऊ नहीं पहनना।
मैं 33 करोड़ देवत्या की मनोदा धारनी नहीं, मैं ब्राह्मण की वरण वंड नू नहीं मनता, मैं सारी मनुखता नू एक समझदा, और मैं मजहब की वंड नू भी नहीं समझदा, मैं हिंदू ते मुस्लिम नू भी एक समझदा। गुरु नानक के दसवें रूप धन गुरु गोबिंद सिंह जी महाराज ने ऐलानिया कह दिता, जब ए गए बिपरन की रीत, मैं ना करो इनके प्रतीत, जब लग खालसा रहे न्यारा, तब लग तेज दियो मैं सारा। ये वरण वंड जात पात गोत ते 33 करोड़ भगवान, इन्हों के चक्रा च अगर मेरा खालसा पै गया, मेरी शक्ति इस नहीं मिलेगी, मेरा इस कोई भरोसा नहीं। ब्राह्मण का सीधा संघर्ष होया बोधियां नाल, सीधी टक्कर हुई कबीर पंथियां नाल, पुठी टक्कर हुई गुरु नानक नाल, गुरु गोबिंद सिंह नाल। महात्मा बुद्ध दे पैर इस देश चो उखाड़ दिते। बंगला साहब कथा करदे होए चंगा उगा दार्शनिक है, एक अखबार दे उसदे अक्सर बड़े सुंदर लेख छपदे रहिंदे। बाहर आके मैनू कह लगा, ज्ञानी जी इंज लगदा है जिवें बौद्ध धर्म पनपिया वियतनाम लाओस कंबोडिया चाइना जापान बर्मा तिब्बत भूटान लंका ले लद्दाख हिंदुस्तान च नहीं पनप सकिया, कबीर पंथी मिट गए। मैं कह लगा इंज लगदा है जिहड़ा सिख धर्म है यह भी अमेरिका कनेडा इंग्लैंड या किसी होर देशों च पनपेगा, इत्थे ते इहदियां जड़ां कुमला दियां। सीधे सीधे गल्लां सामने विचारकां नाल जो चलदियां, कहिंदे कि महात्मा बुद्ध वाला हशर इस कौम दा भी हो गया। मैं कि नहीं, महात्मा बुद्ध ने बनाए सन भिक्षु, उन्हां दे पैर उखाड़ दिते गए। कबीर ने बनाए सन भगत, भजा दिते गए। गुरु नानक गुरु गोबिंद सिंह जी ने बनाए संत सिपाही, जो संत दे पैर उखाड़ेगा संत उसके पैर उखाड़ के रख देगा, क्योंकि वह सिपाही है। मैं कनेरे संत थोड़ी बनाए, मेरे भगत नहीं बनाए, सिर्फ भिक्षु नहीं बनाया। मैं इस ढंग नाल भी सोचो, इस ढंग नाल भी जो है विचार करो। मैं उसनों एक शेर सुनाया, फलक को जिद है हमें पर बिजलियां गिराने की, हमें भी जिद है यहीं पे आशियां बनाने की। मैं फिर सुना दें, अगर थोड़ा जहां उर्दू का किसी बोध हो गए, अर्थ ते मैं नहीं करता, बस अर्थ किसी आप करना। फलक को जिद है हमें पे बिजलियां गिराने की, पर हमें भी जिद है यहीं पे आशियां बनाने की। उन्हें मैंने गलवाकड़ी च ले लिया, इसको मैं देखा तो जिगरा वड्डा है, भावे किसी होर मत का पर विशाल जिगरे का माल। कहना मन दिया गुरु नानक की सोचनी बड़ी लंबी सी, कलगीधर की सोचनी बड़ी लंबी सी, इस वास्ते सिर्फ भिक्षु नहीं बनाए, सिर्फ संत नहीं बनाए, सिर्फ भगत नहीं बनाए, संत सिपाही बनाए, ताकि एक किधरे अपनिया भी जड़ा ना पुटान, किसी होर की जड़ भी ना पुटन। संत और सिपाही, यह सारी तफसील मैं थोड़े सामने इस वास्ते रखी कि जिन्हों भगतों की बाणी आरंभ होगी, इस तो पहले तो गुरु अर्जन देव जी की मुखवाक गुरु अर्जन देव जी ने, ये भट्ट सारसुत ब्राह्मण सन, पर सारसुत ब्राह्मण होंदे हो इन्हों का यह भरम दूर हो गया सी कि जन्म तो कोई ब्राह्मण है, जन्म तो कोई महान है, इस गल दे ए धारनी नहीं सन, इस वास्ते लभ रहे सन। रहो संत हो टोल साध बहु तेरे दिथे, सन्यासी तपस्वी मुखो ए पंडित मिथे। बरस एक हो फिरो किनो ने परचो लाओ, कहतो कहती सुनी रहत को खुशी ना। बस ज्ञान दिया गल्ला सन फिलसफासी, पर जीवन नहीं सी, आचरण नहीं सी। धन गुरु अर्जन देव जी महाराज की संगत च आके इन्हां नूं शांति मिली, सकून मिलिया। ते धन गुरु अर्जन देव जी महाराज नाल जो कुछ गोष्ठी हुई, ते सतगुरां ने उन्हां तों पहले जिहड़े सवैये उचारण कीते, ये सारे विचार मैं कल तुहाडे सामने जो है रखण की जो है कोशिश करांगा। सिर्फ अखरी अर्थ मैं तुहानूं सुना देवां, तो तुसीं पोथियां च घर भी पढ़ सकदे हो। اس واسطے تفصیل وچ میں سارا سما لے گیا. کل اگے پھر چلیں گے. ایک ہفتہ اے حاضری بھرنی ہے تے پھر 7 جون تو 20 جون تھوڑی حاضری بھر کے داس میں جو ہے چلے جانا. اتنے سما سی داس دے کول اس وقت کے ایک ہفتہ بڑے ٹکاؤ نال بڑے پیار نال تسی گربانی سدھانت نو گرمت اتہاس نو سرن کیتا ہے. دھن گرو گرنتھ صاحب جی مہاراج دے چرنا ارداس بنے ہیں. یہ ساریا وچار آپ دے ہردے چ وسن اور جیون سفل کرنے کی سمرتھا گرو تو آپ پراپت کر سکو. اس طرح کی ارداس جودری سارا کا بار بار ہاردک طور پہ دھنواد بل چک دی شما واہ گرو جی کا خالصہ واہ گرو جی کی فتح.